Lucy Sondrio, Program Migration Matters. Program Migration Matters ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਇੱਕ ਵਾਰ ਫਿਰ ਮੈਂ ਅਮਰਦੀਪ ਕੌਰ ਮੈਲਬਨ ਤੋਂ ਤੇ ਅੱਜ ਦਾ ਇਹ ਪ੍ਰੋਗਰਾਮ 7 ਵਜੇ ਤੋਂ 8 ਵਜੇ ਤੱਕ ਪ੍ਰਸਾਰਿਤ ਕੀਤਾ ਜਾਏਗਾ ਹਰਮਨ ਰੇਡੀਓ ਦੇ ਲਾਈਵ ਸਟ੍ਰੀਮਿੰਗ ਤੇ ਨਾਲ ਹੀ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਵੇਖੋਗੇ ਤੇ ਸੁਣੋਗੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਰਾਹੀਂ। ਸੋ ਇਸ ਪ੍ਰੋਗਰਾਮ ਦੇ ਰਾਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਅਸੀਂ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਤਾਜ਼ਾ ਤਰੀਨ ਤਬਦੀਲੀਆਂ ਉਹਨਾਂ ਬਾਰੇ ਤਾਂ ਤੁਹਾਨੂੰ ਜਾਗਰੂਕ ਕਰੀਏ ਕਰੀਏ, ਪਰ ਨਾਲ ਹੀ ਨਾਲ ਅਸੀਂ ਤੁਹਾਡੇ ਨਾਲ ਸਾਂਝ ਬਣਾਈਏ ਕਿ ਤੁਸੀਂ ਜੇਕਰ ਇਸ ਦੇਸ਼ ਦੇ ਵਿੱਚ ਵਿਦਿਆਰਥੀ ਵੀਜ਼ਾ ਲੈ ਕੇ ਆਏ ਹੋ ਜਾਂ ਕਿਸੇ ਹੋਰ ਵੀਜ਼ੇ ਤੇ ਹੋ, ਔਰ ਜੇਕਰ ਤੁਸੀਂ PR ਹੋਣਾ ਤਾਂ ਕਿਸ ਤਰ੍ਹਾਂ ਦੇ ਜਿਹੜੇ ਰਸਤੇ ਆ, ਕਿਸ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾ ਹੋ ਸਕਦੀਆਂ ਤੁਹਾਡੇ ਲਈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਨੀ ਆ, ਉਹ ਟੌਪਿਕ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਉਸ ਤੋਂ ਵੀ ਪਹਿਲਾਂ ਅਸੀਂ ਦੱਸਦੇ ਜਾਈਏ ਕਿ ਤੁਸੀਂ ਸਾਡੇ ਨਾਲ ਜਦੋਂ ਜੁੜਨਾ ਤਾਂ ਤੁਸੀਂ ਸਾਨੂੰ ਲਾਈਵ ਫੇਸਬੁੱਕ ਪੇਜ ਦੀ ਜਿਹੜੀ ਸਟ੍ਰੀਮਿੰਗ ਹੈ ਹਰਮਨ ਕਮੈਂਟ ਛੱਡ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਦੋਸਤੋ। ਤੇ ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਤੇ ਇਸ ਵੇਲੇ ਜੋ ਮੈਨੂੰ ਲੱਗ ਰਿਹਾ ਕਿ ਫੇਸਬੁੱਕ ਦੇ ਉੱਤੇ ਥੋੜੀ ਜਿਹੀ ਜਿਹੜੀ ਸਪੀਡ ਹੈ ਜੀ ਸਾਡੀ ਕਨੈਕਸ਼ਨ, ਮੇਰਾ ਖਿਆਲ ਥੋੜਾ ਜਿਹਾ ਵੀਕ ਹੈ, ਉਹਦੇ ਕਾਰਨ ਥੋੜੀ ਜਿਹੀ ਸਲੋ ਹੈ। ਸੋ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਸ ਸਪੀਡ ਨੂੰ ਜੇਕਰ ਦੁਬਾਰਾ ਠੀਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕਦੇ ਹੋ ਤਾਂ ਜ਼ਰੂਰ ਕਰਾਂਗੇ। ਤੇ ਇਹਦੇ ਨਾਲ ਹੀ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਵੀ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਸਾਡੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਹੀ ਨਾਲ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ, ਵੀਜ਼ਾ ਏਡ, ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ ਹਮੇਸ਼ਾ ਦੇ ਵਾਂਗ ਪ੍ਰਭਜੀਤ ਕੌਰ ਜੀ, ਜਿਹੜੇ ਕਿ ਸਟੂਡੀਓ ਦੇ ਵਿੱਚ ਹਾਜ਼ਰ ਹੋ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ। ਪ੍ਰਭਜੀਤ ਜੀ
ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਪ੍ਰਭਜੀਤ ਜੀ, ਜਿਵੇਂ ਅਸੀਂ ਟੌਪਿਕ ਦੇ ਬਾਰੇ ਅਸੀਂ ਜਾਣਕਾਰੀ ਜਿਹੜੀ ਆ ਸਰੋਤਿਆਂ ਨੂੰ ਜ਼ਰੂਰ ਦੇਣੀ ਆ, ਅਕਸਰ ਅਸੀਂ ਸਰੋਤਿਆਂ ਨੂੰ ਅਵੇਅਰ ਕਰਦੇ ਰਹਿੰਦੇ ਹਾਂ, ਜਾਗਰੂਕ ਕਰਦੇ ਰਹਿੰਦੇ ਹਾਂ ਕਿ ਉਹਨਾਂ ਨੇ ਜਿਹੜੇ ਆਪਣਾ ਫਿਊਚਰ ਕਿਵੇਂ ਪਲਾਨ ਕਰਨਾ ਜੇਕਰ ਉਹ ਵਿਦਿਆਰਥੀ ਵੀਜ਼ੇ ਤੇ ਨੇ ਇੱਥੇ। ਤੇ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਉਹਨਾਂ ਦੇ ਵੀ ਹਮੇਸ਼ਾ ਜ਼ਿਹਨ ਦੇ ਵਿੱਚ ਪੈਦਾ ਹੁੰਦੇ ਰਹਿੰਦੇ ਆ, ਤੇ ਅੱਜ ਵੀ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਹੋਣਗੇ, ਕਿਉਂਕਿ ਅਸੀਂ ਜਿਹੜੀ ਫੇਸਬੁੱਕ ਪੇਜ ਦੇ ਉੱਤੇ ਜਿਹੜੀ ਪੋਸਟ ਪਾਈ ਸੀ ਤੁਹਾਡੇ ਪੇਜ ਤੋਂ ਵੀ, ਵੀਜ਼ਾ ਏਡ ਦੇ ਪੇਜ ਤੋਂ ਵੀ ਜਿਹੜੀ ਪੋਸਟ ਪਾਈ ਗਈ ਆ, ਉਹਦੇ ਵਿੱਚ ਅਸੀਂ ਅੱਜ ਕੋਰਸਿਸ ਦੇ ਬਾਰੇ ਗੱਲ ਕਰਨੀ ਆ। ਸੋ PR ਲੈਣ ਦੇ ਲਈ ਕਿਹੜੇ ਕੋਰਸਿਸ ਜਿਹੜੇ ਆ ਉਹ ਸਹਾਈ ਹੋ ਸਕਦੇ ਆ, ਔਰ ਸੌਖੀ PR ਜਿਹੜੀ ਆ ਉਹ ਕਿਸ ਤਰੀਕੇ ਇਹਨਾਂ ਕੋਰਸਿਸ ਦੇ ਰਾਹੀਂ ਆਪਾਂ ਲੈ ਸਕਦੇ ਆ। ਸੋ ਕੋਰਸਿਸ ਦੇ ਬਾਰੇ ਅੱਜ ਵਿਸਥਾਰ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਦੋਸਤਾਂ ਨੂੰ ਵੀ ਦੱਸ ਦਿੰਦੇ ਹਾਂ ਕਿ ਟੌਪਿਕ ਦੇ ਲਈ ਜੇਕਰ ਤੁਹਾਡਾ ਵੀ ਕੋਈ ਇਹੋ ਜਿਹਾ ਸਵਾਲ ਹੈ ਤਾਂ ਤੁਸੀਂ ਵੀ ਸਾਨੂੰ ਭੇਜ ਸਕਦੇ ਹੋ ਜੀ ਆਪਣਾ ਸਵਾਲ ਟੈਲੀਗ੍ਰਾਮ ਦੇ ਰਾਹੀਂ। ਜੇਕਰ ਤੁਸੀਂ ਸਾਨੂੰ ਸਵਾਲ ਭੇਜਦੇ ਹੋ ਤਾਂ ਸਾਡਾ ਜਿਹੜਾ ਟੈਲੀਗ੍ਰਾਮ ਦੀ ਐਪ ਦਾ ਲਿੰਕ ਹੈ ਜੀ, ਉਹ ਸਾਡੀ ਰੇਡੀਓ ਦੀ ਐਪ ਤੇ ਵੀ ਤੁਹਾਨੂੰ ਮਿਲੇਗਾ। ਇਸ ਰਾਹੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ, ਯਾਨੀ ਈਮੇਲ ਦੇ ਰਾਹੀਂ ਜੇਕਰ ਤੁਸੀਂ ਸਾਨੂੰ ਆਪਣਾ ਮੈਸੇਜ ਭੇਜਣਾ ਚਾਹੁੰਦੇ request@harmanradio.com ਤੇ ਈਮੇਲ ਰਾਹੀਂ ਵੀ ਤੁਸੀਂ ਆਪਣਾ ਮੈਸੇਜ ਆ ਉਹ ਭੇਜ ਸਕਦੇ। ਇਹਦੇ ਨਾਲ ਹੀ ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ, 02-8599-2811। ਸੋ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਜਿਹੜੀ ਟੌਪਿਕ ਪਰ ਗੱਲਬਾਤ ਵੀ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਭਜੀਤ ਜੀ, ਅਸੀਂ ਚਾਹਾਂਗੇ ਜ਼ਰੂਰ ਸਾਂਝੀ ਕਰੋ।
ਬਿਲਕੁਲ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇਹ ਟੌਪਿਕ ਕਿਉਂ ਚੂਜ਼ ਕੀਤਾ, ਕਿਉਂਕਿ ਜਿਹੜਾ ਇਸ ਟਾਈਮ ਤੇ 15 ਮਾਰਚ ਜਿਵੇਂ ਅਸੀਂ ਪਿਛਲੀ ਵਾਰ ਸਟੂਡੈਂਟ ਦੇ ਬਾਰੇ ਗੱਲ ਕੀਤੀ ਸੀਗੀ, ਇਹ ਕ੍ਰਿਟੀਕਲ ਪੀਰੀਅਡ ਹੈ। ਇਸ ਟਾਈਮ ਤੇ ਬਹੁਤ ਸਾਰੇ ਵੀਜ਼ਾਸ ਜਿਹੜੇ ਸਟੂਡੈਂਟ ਵੀਜ਼ਾਸ ਉਹ ਐਕਸਪਾਇਰ ਹੁੰਦੇ ਨੇ, ਕਿਉਂਕਿ ਜਿਹੜਾ ਫਰਵਰੀ ਜੇ ਮੇਨ ਇਨਟੇਕ ਲੈ ਕੇ ਚੱਲੀਏ ਤਾਂ ਕੈਲਕੂਲੇਸ਼ਨ ਦੇ ਹਿਸਾਬ ਨਾਲ 2 ਸਾਲ ਦਾ ਜਾਂ 3 ਸਾਲ ਦਾ ਜੇ ਕੋਰਸ ਆ ਤਾਂ 15 ਮਾਰਚ ਡਿਪਾਰਟਮੈਂਟ ਨੇ ਡੇਟ ਰੱਖੀ ਹੈ, ਜਿਹੜੇ ਵੀ ਭੈਣ ਭਰਾ ਦਾ ਕਿਸੇ ਦਾ ਕੋਰਸ ਜਾਂ ਕਿਸੇ ਸਟੂਡੈਂਟ ਦਾ ਕੋਰਸ ਨਵੰਬਰ ਦਸੰਬਰ ਚ ਫਿਨਿਸ਼ ਹੁੰਦਾ ਤਾਂ ਉਹਨਾਂ ਨੂੰ ਜਿਹੜਾ ਵੀਜ਼ਾ ਦਿੱਤਾ ਜਾਂਦਾ ਥੋੜਾ ਜਿਹਾ ਵੱਧ ਦਿੱਤਾ ਜਾਂਦਾ ਉਹ 15 ਮਾਰਚ ਤੱਕ ਦਾ ਦਿੱਤਾ ਜਾਂਦਾ। ਸੋ ਆਪਾਂ ਪਿਛਲੀ ਵਾਰ ਕਾਫੀ ਡਿਟੇਲ ਦੇ ਵਿੱਚ ਗੱਲ ਕੀਤੀ ਸੀ ਸਟੂਡੈਂਟ ਵੀਜ਼ਾ ਦੇ ਰਿਗਾਰਡਿੰਗ, ਜਿਹੜੇ ਭੈਣ ਭਰਾ ਇੱਥੇ ਆਪਣਾ ਵੀਜ਼ਾ ਪਾਣਾ ਪਾ ਰਹੇ ਨੇ ਜਾਂ ਪਾ ਚੁੱਕੇ ਨੇ ਜਾਂ ਪਾਉਣਾ ਚਾਹੁੰਦੇ ਨੇ, ਵੀ ਉਹਨਾਂ ਨੂੰ ਕੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਹੁਣ ਅੱਜ ਵਾਲਾ ਟੌਪਿਕ ਵੀ ਇੰਪੋਰਟੈਂਟ ਹੈ ਤੁਹਾਡੇ ਲਈ, ਕਿਉਂਕਿ ਜੇ ਕੋਈ ਭੈਣ ਭਰਾ ਆਸਟ੍ਰੇਲੀਆ ਦੇ ਵਿੱਚ ਆਇਆ ਸੀ ਪਰ ਉਹ ਕਿਸੇ ਕਾਰਨ ਕਰਕੇ ਜਿਹੜੀ ਸਟੱਡੀ ਦੇ ਵਿੱਚ ਆਇਆ ਸੀ ਉਹ ਨਹੀਂ ਕਰਨਾ ਚਾਹੁੰਦਾ, ਕੋਈ ਸਟੂਡੈਂਟ ਉਹ ਸਟੱਡੀ ਨਹੀਂ ਕਰਨਾ ਚਾਹੁੰਦਾ, ਤਾਂ ਅਕਸਰ ਸਾਨੂੰ ਕੁਐਰੀਜ਼ ਆਉਂਦੀਆਂ ਨੇ ਕਿ ਅਸੀਂ ਕੋਰਸ ਚੇਂਜ ਕਰਨਾ ਜੀ, ਕਿਹੜੇ ਕੋਰਸ ਚ ਜਾਈਏ ਵੀ PR ਆਸਾਨ ਹੋ ਜਾਵੇ। ਤੇ ਜਾਂ ਫਿਰ ਜਿਹੜੇ ਭੈਣ ਭਰਾ ਆਲਰੇਡੀ ਪੜ੍ਹ ਚੁੱਕੇ ਨੇ, ਹੁਣ ਉਹ ਪੜ੍ਹ ਤਾਂ ਚੁੱਕੇ ਨੇ ਪਰ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਹੁਣ ਕੀ ਕਰੀਏ, PR ਕਿਵੇਂ ਪਾਈਏ
ਜੀ।
ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਸਮਝਾਈਏ ਤੁਹਾਨੂੰ ਵੀ ਕਿਹੜੇ ਕੋਰਸਿਸ ਕਿਸ ਤਰੀਕੇ ਨਾਲ PR ਵੱਲ ਨੂੰ ਜਾਂਦੇ ਨੇ, ਤਾਂ ਕਿ ਜੇ ਉਹ ਕੋਈ ਡਿਸੀਜਨ ਲੈਣਾ ਚਾਹੁੰਦੇ ਨੇ
ਜੀ
ਵੀ ਇਨਫੋਰਮਡ ਡਿਸੀਜਨ ਲੈ ਸਕਣ। ਹੁਣ ਇਹਦੇ ਵਿੱਚ ਥੋੜੀਆਂ ਜਿਹੀਆਂ ਚੀਜ਼ਾਂ ਆਪਾਂ ਨੂੰ ਦੇਖਣ ਵਾਲੀਆਂ ਹੁੰਦੀਆਂ ਨੇ ਜਦੋਂ ਆਪਾਂ ਕੋਰਸ ਚੇਂਜ ਦੀ ਗੱਲ ਕਰਦੇ ਹਾਂ
ਜੀ। ਬਿਲਕੁਲ, ਅਸੀਂ ਇਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਉਹ ਹੌਲੀ ਹੌਲੀ ਸਾਂਝੀ ਕਰਦੇ ਜਾਵਾਂਗੇ, ਪਰ ਉਸ ਤੋਂ ਵੀ ਪਹਿਲਾਂ ਅਸੀਂ ਆਪਣੇ ਫੇਸਬੁੱਕ ਜਿਹੜੇ ਵਿਊਅਰਸ ਆ ਉਹਨਾਂ ਤੋਂ ਮਾਫੀ ਚਾਹਾਂਗੇ, ਕਿਉਂਕਿ ਅਸੀਂ ਜਿਹੜਾ ਫੇਸਬੁੱਕ ਦੇ ਉੱਤੇ ਜਿਹੜੀ ਵੀਡੀਓ ਸ਼ੁਰੂ ਕੀਤੀ ਸੀ ਉਹ ਕਿਸੇ ਕਾਰਨ, ਕੋਈ ਤਕਨੀਕੀ ਕਾਰਨ ਰਿਹਾ ਉਹਦੇ ਕਾਰਨ ਜਿਹੜੀ ਵੀਡੀਓ ਜੀ ਉਹ ਰੁਕ ਗਈ ਸੀ, ਔਰ ਸਾਨੂੰ ਦੁਬਾਰਾ ਜਿਹੜਾ ਫੇਸਬੁੱਕ ਦੇ ਉੱਤੇ ਇਹ ਸੈਸ਼ਨ ਆ ਉਹ ਸ਼ੁਰੂ ਕਰਨਾ ਪੈ ਰਿਹਾ। ਸੋ ਫੇਸਬੁੱਕ ਤੇ ਜੁੜਨ ਵਾਲੇ ਸਾਰੇ ਦੋਸਤਾਂ ਨੂੰ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਤੇ ਜਿਵੇਂ ਕਿ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਅੱਜ ਦਾ ਜਿਹੜਾ ਟੌਪਿਕ ਹੈ ਉਹ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ, ਸਾਂਝਾ ਕਰਨ ਜਾ ਰਹੇ ਹਾਂ, ਉਹ ਹੈਗਾ ਜੀ ਕੋਰਸ ਸਿਲੈਕਸ਼ਨ ਦੇ ਉੱਤੇ, ਕੋਰਸ ਕਿਹੜਾ ਸਹੀ ਹੈ PR ਦੇ ਪਾਥਵੇ ਦੇ ਲਈ। PR ਜੇਕਰ ਅਸੀਂ ਲੈਣੀ ਆ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਤੇ ਉਹਦੇ ਲਈ ਸਾਨੂੰ ਜਦੋਂ ਕੋਰਸ ਚੁਣਨਾ ਆ ਤਾਂ ਕਿਹੜਾ ਤਰੀਕਾ, ਕਿਹੜਾ ਕੋਰਸ ਜਿਹੜਾ ਆ ਉਹ ਸਹਾਈ ਹੋ ਸਕਦਾ ਆ। ਸੋ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ।
ਹਾਂਜੀ ਬਿਲਕੁਲ ਜੀ, ਜਿਵੇਂ ਮੈਂ ਕਹਿ ਰਹੀ ਸੀਗੀ ਕਿ ਅਕਸਰ ਜੇ ਆਪਾਂ ਨੂੰ ਕੋਰਸਿਸ ਦੀ ਜਾਣਕਾਰੀ ਹੋਵੇ ਤਾਂ ਡਿਸੀਜਨ ਲੈਣਾ ਸੌਖਾ ਹੋ ਜਾਂਦਾ
ਜੀ,
ਕਿਉਂਕਿ ਨੰਬਰ ਆਫ ਫੈਕਟਰਸ ਤੇ ਇਹ ਚੀਜ਼ ਡਿਪੈਂਡ ਕਰਦੀ ਹੈ। ਇਕੱਲਾ ਇਹ ਨਹੀਂ ਕਿ ਆਪਾਂ ਕਿਸ ਚੀਜ਼ ਚ ਐਡਮਿਸ਼ਨ ਲੈਣਾ ਚਾਹੁੰਦੇ ਹਾਂ, ਤੁਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਤੇਰਾ ਨੰਬਰ ਆਫ ਫੈਕਟਰਸ ਕਿ ਤੁਹਾਡੀ ਇੰਗਲਿਸ਼ ਕਿਹੋ ਜਿਹੀ ਆ, ਤੁਹਾਡਾ ਬੈਕਗ੍ਰਾਉਂਡ ਕੀ ਆ, ਤੁਹਾਡੀ +1 +2 ਕਿਸ ਸਟਰੀਮ ਦੇ ਵਿੱਚ ਸੀ, ਤੁਸੀਂ ਜਿਹੜੀ ਹੋਰ ਕੋਈ ਸਟੱਡੀ ਕੀਤੀ ਆ ਕੀ ਕੀਤੀ ਆ, ਤੁਹਾਡਾ ਵਰਕ ਐਕਸਪੀਰੀਅੰਸ ਕੀ ਆ, ਤੁਹਾਡਾ ਇੰਗਲਿਸ਼ ਦਾ ਸਕੋਰ ਕੀ ਆ, ਜਿਹਨੂੰ ਆਪਾਂ IELTS ਜਾਂ PTE ਦਾ ਸਕੋਰ ਕਹਿ ਦਿੰਦੇ ਆ। ਹੁਣ ਇਹ ਸਾਰੀਆਂ ਚੀਜ਼ਾਂ ਦਾ ਕਹਿ ਲਓ ਕਿ ਜੋੜ ਜਦੋਂ ਬਣਦਾ ਹੈ ਤਾਂ ਫਿਰ ਤੁਸੀਂ ਰਿਕੁਆਇਰਮੈਂਟਸ ਡਿਪੈਂਡਿੰਗ ਔਨ ਦਾ ਕੋਰਸ ਪੂਰੀਆਂ ਕਰਦੇ ਹੋ ਤਾਂ ਤੁਹਾਨੂੰ ਐਡਮਿਸ਼ਨ ਮਿਲਦੀ ਹੈ। ਕਿਉਂਕਿ ਜਦੋਂ ਡਿਪਾਰਟਮੈਂਟ ਨੇ ਸਟੂਡੈਂਟ ਵੀਜ਼ਾ ਦੇ ਵਿੱਚ ਚੇਂਜਸ ਕੀਤੇ ਸੀਗੇ ਤੇ ਜਦੋਂ ਦਾ ਉਹਨਾਂ ਨੇ ਇੰਟਰੋਡਿਊਸ ਕੀਤਾ ਗਾ ਮੈਰਿਟ ਸਿਸਟਮ ਯੂਨੀਵਰਸਿਟੀਜ਼ ਲਈ ਕਾਲਜਿਜ਼ ਲਈ, ਉਦੋਂ ਤੋਂ ਚੀਜ਼ਾਂ ਬਿਲਕੁਲ ਬਦਲ ਕੇ ਰਹਿ ਗਈਆਂ ਨੇ। ਪਹਿਲਾਂ ਐ ਹੋਇਆ ਕਰਦਾ ਸੀਗਾ ਵੀ ਸਾਡੇ ਕੋਲ 8-10 ਆਫਰ ਲੈਟਰਾਂ ਹੱਥ ਚ ਹੁੰਦੀਆਂ ਸੀ ਤੇ ਅਸੀਂ ਚੂਜ਼ ਕਰਦੇ ਸੀ ਅਸੀਂ ਕਿਹੜੀ ਯੂਨੀਵਰਸਿਟੀ ਚ ਜਾਣਾ। ਹੁਣ ਇਹ ਹੈ ਕਿ ਯੂਨੀਵਰਸਿਟੀਆਂ ਲਿਮਿਟਿਡ ਨੇ ਤੇ ਉਹ ਆਪਾਂ ਨੂੰ ਚੂਜ਼ ਕਰਦੇ ਨੇ ਵੀ ਅਸੀਂ ਲੈਣਾ, ਉਹਨਾਂ ਕੋਲ ਬੱਚਿਆਂ ਦੀ ਕਹਿ ਲਓ ਕਿ ਲਾਈਨ ਲੱਗੀ ਹੈ, ਹੁਣ ਉਹ ਚੂਜ਼ ਕਰਦੇ ਨੇ ਕਿ ਅਸੀਂ ਕਿਹੜੇ ਬੱਚੇ ਨੂੰ ਲੈਣਾ, ਕਿਉਂਕਿ ਰੇਟਿੰਗ ਹੈ। ਹੁਣ ਜੇ ਕਿਸੇ ਗਲਤ ਬੱਚੇ ਨੂੰ ਉਹ ਲੈਂਦੇ ਨੇ, ਗਲਤ ਇਨ ਦਾ ਸੈਂਸ ਬੱਚੇ ਨੂੰ ਵੀਜ਼ਾ ਮਿਲ ਗਿਆ, ਸਟੂਡੈਂਟ ਨੂੰ ਵੀਜ਼ਾ ਮਿਲ ਗਿਆ ਪਰ ਉਹ ਪੜ੍ਹਦਾ ਨੀ, COE ਕੈਂਸਲ ਹੋ ਜਾਂਦੀ ਆ, ਪੂਰੇ ਅਕੈਡਮਿਕ ਪਰਫਾਰਮੈਂਸ ਵੀਜ਼ਾ ਉਹਦਾ ਕੈਂਸਲ ਹੁੰਦਾ ਜਾਂ ਕੁਛ ਵੀ ਇਹ ਹਰੇਕ ਰਿਫਿਊਜ਼ਲ ਵੀ ਹੁੰਦੀ ਹੈ ਜੇ ਵੀਜ਼ੇ ਦੀ, ਤਾਂ ਇਸ ਚੀਜ਼ ਦਾ ਸਿੱਧਾ ਨੈਗੇਟਿਵ ਇੰਪੈਕਟ ਜਿਹੜਾ ਅਸੈਸਮੈਂਟ ਲੈਵਲ ਹੈ ਯੂਨੀਵਰਸਿਟੀ ਦਾ ਜਾਂ ਕਾਲਜਿਸ ਦਾ ਉਹਦੇ ਤੇ ਫਰਕ ਪੈਂਦਾ, ਅਸੈਸਮੈਂਟ ਲੈਵਲ ਉਹਨਾਂ ਦਾ ਘੱਟ ਜਾਂਦਾ
ਜੀ ਜੀ,
ਤੇ ਜਿਹਦੇ ਕਰਕੇ ਕਿ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਘੱਟ ਜਾਂਦਾ, ਜਿਹੜੇ ਕਰਕੇ ਕਿ ਫਿਰ ਉਹਨਾਂ ਦੀ ਯੂਨੀਵਰਸਿਟੀ ਚ ਕੋਈ ਨੀ ਆਉਂਦਾ ਵੀ ਐਡਮਿਸ਼ਨ ਲੈਣ ਨੂੰ ਨੀ ਤਿਆਰ ਹੁੰਦਾ।
ਬਿਲਕੁਲ,
ਸੋ ਚੀਜ਼ਾਂ ਬਹੁਤ ਬਦਲ ਗਈਆਂ ਪਿਛਲੇ ਕੁਛ ਸਾਲਾਂ ਚ
ਜੀ,
ਹੁਣ ਉਹ ਦੇਖਦੇ ਨੇ, ਹੁਣ ਯੂਨੀਵਰਸਿਟੀਜ਼ ਅਸੈਸ ਕਰਦੀਆਂ ਨੇ ਕਿ ਅਸੀਂ ਇਹਨੂੰ ਐਡਮਿਸ਼ਨ ਦਈਏ ਕਿ ਨਾ ਦਈਏ। ਪਹਿਲਾਂ ਇਹ ਅਸੈਸਮੈਂਟ ਡਿਪਾਰਟਮੈਂਟ ਕਰਦਾ ਸੀ ਵੀ ਹੁਣ ਅੱਛਾ ਐਡਮਿਸ਼ਨ ਤਾਂ ਦੇਤੀ ਹੈ ਯੂਨੀਵਰਸਿਟੀ ਨੇ ਪਰ ਉਹਨੂੰ ਵੀਜ਼ਾ ਦਈਏ ਕਿ ਨਾ ਦਈਏ, ਪਰ ਹੁਣ ਇਹ ਪਹਿਲਾਂ ਯੂਨੀਵਰਸਿਟੀਜ਼ ਹੀ ਆਪਣੀ ਪੂਰੀ ਰਿਸਕ ਅਸੈਸਮੈਂਟ ਕਰਕੇ ਫਿਰ ਕੇਸ ਡਿਪਾਰਟਮੈਂਟ ਕੋਲ ਜਾਂਦਾ
ਜੀ ਜੀ,
ਠੀਕ ਹੈ ਜੀ। ਤੇ ਫਿਰ ਹੁਣ ਆਪਣੇ ਕੋਲ ਫਿਰ ਬੜੀਆਂ ਲਿਮਿਟਿਡ ਆਪਸ਼ਨਸ ਰਹਿ ਜਾਂਦੀਆਂ ਨੇ ਕਿਉਂਕਿ ਯੂਨੀਵਰਸਿਟੀਜ਼ ਚੂਜ਼ ਹੀ ਹੋ ਗਈਆਂ ਨੇ, ਤੇ ਆਪਾਂ ਨੂੰ ਉਹਨਾਂ ਦੀਆਂ ਰਿਕੁਆਇਰਮੈਂਟਸ ਮੀਟ ਕਰਨੀਆਂ ਹੀ ਪੈਣੀਆਂ ਨੇ ਤੇ ਤਾਂ ਹੀ ਆਪਾਂ ਨੂੰ ਐਡਮਿਸ਼ਨ ਮਿਲੂਗੀ
ਜੀ,
ਠੀਕ ਹੈ ਜੀ। ਜੇ ਮੈਂ ਮੋਟਾ ਮੋਟਾ ਥੋੜਾ ਜਿਹਾ ਡਿਵਾਈਡ ਕਰਾਂ ਵੀ ਕੋਰਸਿਸ ਜਿਹੜੇ ਨੇ ਕਿੰਨੇ ਤਰੀਕੇ ਦੇ ਹੁੰਦੇ ਨੇ,
ਜੀ ਜੀ ਜ਼ਰੂਰ,
ਤਾਂ ਪ੍ਰੋਫੈਸ਼ਨਲ ਕੋਰਸਿਸ ਦੇ ਅੰਡਰ ਆ ਜਾਂਦੇ ਨੇ ਜਿਵੇਂ IT ਕੋਰਸਿਸ, ਇੰਜੀਨੀਅਰਿੰਗ ਕੋਰਸਿਸ,
ਜੀ
ਮੈਡੀਕਲ ਕੋਰਸਿਸ ਟੀਚਿੰਗ ਲਾਈਨ ਦੇ, ਠੀਕ ਹੈ ਜੀ, ਤੇ ਫਿਰ ਐਂਡ ਤੇ ਟ੍ਰੇਡ. ਟ੍ਰੇਡ ਨੂੰ ਮੈਂ ਐਂਡ ਤੇ ਨਹੀਂ ਕਹੂੰਗੀ, ਬਟ ਇਟ ਇਜ਼ ਜਸਟ ਹੈ ਨਾ ਪਾਰਟ, ਵੀ ਜੇ ਆਪਾਂ ਪਾਰਟਸ ਚ ਡਿਵਾਈਡ ਕਰੀਏ ਤਾਂ ਪ੍ਰੋਫੈਸ਼ਨਲ ਕੋਰਸਿਸ ਤੇ ਟ੍ਰੇਡ ਕੋਰਸਿਸ ਮੋਟਾ ਮੋਟਾ ਹਿਸਾਬ. ਫਿਰ ਪ੍ਰੋਫੈਸ਼ਨਲ ਕੋਰਸਿਸ ਦੇ ਵਿੱਚ IT, ਇੰਜੀਨੀਅਰਿੰਗ, ਮੈਡੀਕਲ, ਜਿਵੇਂ ਆਪਾਂ ਟੀਚਿੰਗ ਜਾਂ ਸੋਸ਼ਲ ਵਰਕ ਜਿਹਨੂੰ ਕਹਿ ਦਿੰਦੇ ਹਾਂ, ਉਸ ਕਿਸਮ ਦੇ ਕੋਰਸਿਸ, ਜਾਂ ਟ੍ਰੇਡ ਤੇ ਜਾਂ ਫਿਰ ਬਿਜ਼ਨਸ ਕੋਰਸਿਸ ਜਿਹਨਾਂ ਨੂੰ ਆਪਾਂ ਕਰਕੇ ਆਊਟਕਮ ਕੱਢਣਾ ਬੜਾ ਔਖਾ ਹੋ ਜਾਂਦਾ.
ਜੀ
ਹੁਣ ਇੱਥੇ ਆਪਾਂ ਖਾਸ ਤੌਰ ਤੇ ਗੱਲ ਕਰਾਂਗੇ ਸਾਰੇ ਜਿੰਨੇ ਵੀ ਮੈਂ ਕੈਟੇਗਰੀਜ਼ ਬੋਲ ਰਹੀ ਹਾਂ ਇਹਨਾਂ ਬਾਰੇ ਗੱਲ ਕਰਾਂਗੇ, ਠੀਕ ਹੈ ਜੀ.
ਜੀ
ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਮੋਟੇ ਮੋਟੇ ਜੋੜੇ ਅਪਡੇਟਸ ਇਸ ਵੀਕ ਵਿੱਚ ਆਏ ਨੇ
ਜੀ,
ਮਾੜੇ ਜਾਂ ਚੰਗੇ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ, ਠੀਕ ਹੈ ਜੀ. ਇੱਥੇ ਮੈਂ ਦੱਸਦਾ, ਇੱਥੇ ਮੈਂਸ਼ਨ ਕਰਦਾ, ਜਿਹੜੇ ਭੈਣ ਭਰਾ ਪੁਆਇੰਟ ਬੇਸਡ PR ਦੇ ਸਿਰ ਤੇ ਟੇਕ ਲਾ ਕੇ ਬੈਠੇ ਨੇ, ਕਿਉਂਕਿ ਜਿਹੜਾ ਸੈਕਿੰਡ ਹਾਫ ਹੁੰਦਾ ਫਾਈਨੈਂਸ਼ੀਅਲ ਈਅਰ ਦਾ, ਇਹ ਚੀਜ਼ਾਂ ਇਕਦਮ ਬਦਲਦੀਆਂ ਨੇ, ਕਿਉਂਕਿ ਹੁਣ ਜਿਵੇਂ ਜਿਵੇਂ ਆਪਾਂ ਫਾਈਨੈਂਸ਼ੀਅਲ ਈਅਰ ਐਂਡਿੰਗ ਵੱਲ ਵੱਧਦੇ ਹਾਂ ਤਿਵੇਂ ਤਿਵੇਂ ਜਿਹੜੇ ਸਟੇਟ ਸਪੋਂਸਰਸ਼ਿਪਸ ਜਾਂ ਵੈਸੇ ਆਪਾਂ 1-8-9 ਵੀਜ਼ਾ ਪਾਉਂਦੇ ਹਾਂ, ਜਿਹੜਾ ਇਹਦੇ ਨੰਬਰਸ ਘਟਦੇ ਜਾਂਦੇ ਨੇ, ਕਿਉਂਕਿ ਆਲਰੇਡੀ ਇਨਵੀਟੇਸ਼ਨ ਜਿਹੜੇ ਗਏ ਨੇ ਉਹ ਬਲਕ ਚ ਚਲੇ ਗਏ ਹੁੰਦੇ ਨੇ
ਜੀ,
ਤੇ ਚੀਜ਼ਾਂ ਕਲੋਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ, ਸਟੇਟਸ ਕਲੋਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਵੇਂ ਕੁਈਨਸਲੈਂਡ ਜਿਹੜੀ ਸਟੇਟ ਆਲਰੇਡੀ ਕਲੋਜ਼ਡ ਹੈ ਫਰਦਰ ਐਪਲੀਕੇਸ਼ਨ ਲਈ, ਇਸੇ ਪਿਛਲੇ ਹਫ਼ਤੇ ਬੰਦ ਹੋ ਗਏ ਨੇ ਉਹ
ਜੀ,
ਠੀਕ ਹੈ ਜੀ. ਸਾਊਥ ਆਸਟ੍ਰੇਲੀਆ ਦੀ ਜਿਹੜੀ ਲਿਸਟ ਵਿੱਚ ਥੋੜੇ ਚੇਂਜਿਸ ਆਣੇ ਸੀ ਉਹ ਆਲਰੇਡੀ ਇੰਟਰੋਡਿਊਸ ਹੋ ਚੁੱਕੇ ਨੇ, ਆਪਾਂ ਆਲਰੇਡੀ ਪਹਿਲਾਂ ਰੇਡੀਓ ਤੇ ਦੱਸ ਚੁੱਕੇ ਹਾਂ. ਤੇ ਨਿਊ ਸਾਊਥ ਵੇਲਸ ਦੇ 489 ਵੀਜ਼ਾ ਲਈ ਜਿਹੜੇ ਰੀਜਨਲ ਏਰੀਆਜ਼ ਨੇ ਉਹ ਮੋਸਟਲੀ ਇਸ ਟਾਈਮ ਤੇ ਬੰਦ ਨੇ
ਜੀ,
ਤੇ ਕੁਛ ਏਰੀਆਜ਼ ਨੇ ਜਿਵੇਂ ਫੋਰ ਐਗਜ਼ਾਮਪਲ RDO ਰਾਨਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਫਰਦਰ ਐਪਲੀਕੇਸ਼ਨ 1 ਜੁਲਾਈ ਤੱਕ ਆਲਰੇਡੀ ਸਸਪੈਂਡ ਕਰਤੀਆਂ ਨੇ
ਜੀ,
ਠੀਕ ਹੈ ਜੀ. ਕੁਛ ਰੀਜਨਸ ਅਸੀਂ ਹਜੇ ਉਮੀਦ ਕਰ ਰਹੇ ਹਾਂ ਕਿ ਮੇ ਬੀ ਖੁੱਲਣਗੇ, ਬਟ ਵੀ ਡੋਂਟ ਨੋ, ਕਿਉਂਕਿ ਫਾਰ ਐਗਜ਼ਾਮਪਲ ਜੇ ਹੁਣ ਆਪਾਂ ਉਰਾਨਾ ਦੀ ਗੱਲ ਕਰੀਏ, ਉਰਾਨਾ ਦੇ ਵਿੱਚ ਨਾ ਅਕਾਊਂਟੈਂਟਸ ਦੀਆਂ ਐਪਲੀਕੇਸ਼ਨ ਬਹੁਤ ਜ਼ਿਆਦਾ ਚਲੀ ਗਈਆਂ ਸੀਗੀਆਂ ਜਦੋਂ ਅਕਾਊਂਟਿੰਗ ਦਾ ਉਹਨਾਂ ਨੇ ਖੋਲਿਆ ਸੀ ਪਿਛਲੇ ਸਾਲ
ਜੀ,
ਤੇ ਇਹਦੇ ਕਰਕੇ ਆਈ ਥਿੰਕ ਉਹਨਾਂ ਦਾ ਕੋਟਾ ਪੂਰਾ ਹੋ ਚੁੱਕਿਆ ਨੰਬਰ,
ਅਸੀਂ ਪਿਛਲੇ ਕਿਉਂਕਿ ਹਾਂਜੀ ਗੱਲ ਕਰਦੇ ਸੀ
ਸਕਾਟ ਮੋਰਿਸਨ ਜੀ ਨੇ ਵੀ ਬਿਆਨ, ਹਾਂਜੀ ਬਿਲਕੁਲ ਜੀ, ਸਕਾਟ ਮੋਰਿਸਨ ਜੀ ਨੇ ਬਿਆਨ ਵੀ ਦਿੱਤੇ ਨੇ ਕਿ 20,000 ਤੋਂ ਘਟਾ ਕੇ
ਜੀ
30,000 ਤੱਕ ਲੈ ਜਾਣਾ, ਵੀ 30,000 ਦਾ ਕੱਟ ਕਰਾਂਗੇ, ਤੋ ਆਈ ਥਿੰਕ ਆਲਰੇਡੀ ਵੀ ਆਲਰੇਡੀ ਕਰ ਰਹੇ ਨੇ ਇਸ ਚੀਜ਼ ਤੇ ਕੰਮ ਕਰ ਰਹੇ ਨੇ. ਤੇ ਇਨਵੀਟੇਸ਼ਨ ਰਾਊਂਡ ਵੀ ਜਿਹੜਾ 11 ਦਸੰਬਰ ਵਾਲਾ ਰਿਲੀਜ਼ ਹੋਇਆ ਵਾ ਉਹਦੇ ਵਿੱਚ ਵੀ 2490 ਪਲੇਸਿਸ ਹੀ ਗਈਆਂ ਨੇ ਪਿਛਲੇ, ਜਿਹੜਾ ਕਿਉਂਕਿ ਪਿਛਲੇ 2 ਰਾਊਂਡ ਜਿਹੜੇ ਗਏ ਨੇ ਬੜੇ ਵਧੀਆ ਗਏ ਸੀਗੇ
ਜੀ,
ਜਿਹਦੇ ਵਿੱਚ ਕਿ ਤਕਰੀਬਨ 43-40 ਕਹਿ ਲਓ ਕਿ ਇਨਵੀਟੇਸ਼ਨ ਇਸ਼ੂ ਕੀਤੇ ਗਏ ਸੀ 189 ਵੀਜ਼ਾ ਲਈ
ਜੀ,
ਜਿਹੜੇ ਕਿ ਹੁਣ ਘੱਟ ਗਏ ਨੇ, ਫਿਰ 2500 ਦੇ ਗੇੜ ਆ ਗਏ ਨੇ, ਸੋ ਓਬਵੀਅਸਲੀ ਕੱਟ ਬੈਕ ਕਰ ਰਹੇ ਨੇ ਉਹ
ਜੀ.
ਤੇ ਜਿਵੇਂ ਸਟੇਟਸ ਦੀ ਗੱਲ ਕਰ ਰਹੀ ਹਾਂ ਮੈਂ, ਤੇ ਸਟੇਟਸ ਵੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਨੇ, ਸੋ ਜਿਹੜਾ ਵੀ ਕੋਈ ਭੈਣ ਭਰਾ ਵੇਟ ਕਰ ਰਿਹਾ ਕਿ ਅਸੀਂ ਲੌਂਚ ਕਰਨੀ ਹੈ, ਇਹ ਪਲੀਜ਼ ਵੇਟ ਨਾ ਕਰੋ, ਜੇ ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹੋ ਭਾਵੇਂ ਉਹ 489-190 ਜਾਂ ਫਿਰ 189, ਮੈਂ ਤਾਂ ਇਹੀ ਕਹੂੰਗੀ ਕਿ ਜਿੰਨੀ ਛੇਤੀ ਹੋ ਸਕਦਾ ਆਪਣੀ UI ਲੌਂਚ ਕਰੋ
ਜੀ,
ਕਿਉਂਕਿ ਚੀਜ਼ਾਂ ਬੜੀ ਤੇਜ਼ੀ ਨਾਲ ਬਦਲਦੀਆਂ ਨੇ.
ਬਿਲਕੁਲ
ਹਾਂਜੀ ਬਿਲਕੁਲ ਜੀ, ਤੇ ਜਿਵੇਂ ਵਿਕਟੋਰੀਆ ਦੇ ਵਿੱਚ ਵੀ ਜਿਹੜੇ ਭੈਣ ਭਰਾ ਅਪਲਾਈ ਕਰਨਾ ਚਾਹੁੰਦੇ ਨੇ ਨਿਊ ਸਾਊਥ ਵੇਲਸ ਜਾਂ ਫਿਰ ਹੋਰ ਕਿਸੇ ਵੀ ਸਟੇਟ ਚ ਕਰਨਾ ਚਾਹੁੰਦੇ ਨੇ ਸੋਰੀ, ਤਾਂ ਉਹਨਾਂ ਨੂੰ ਥੋੜਾ ਜਿਹਾ ਕਹਿ ਲੋ ਕਿ ਤੇਜ਼ੀ ਨਾਲ ਕੰਮ ਥੋੜਾ ਕੰਮ ਕਰਨ ਦੀ ਲੋੜ ਆ, ਕਿਉਂਕਿ ਅਕਸਰ ਕਈ ਵਾਰ ਆਪਾਂ ਪਛਤਾਉਂਦੇ ਹਾਂ ਕਿ ਪਹਿਲਾਂ ਮੈਂ ਇਹ ਚੀਜ਼ ਕਰ ਲਈ ਹੁੰਦੀ. ਮੈਂ ਅਕਸਰ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਜਿਹੜੇ ਕਿ ਵੇਟ ਕਰ ਰਹੇ ਹੁੰਦੇ ਨੇ ਕਿ ਸਾਡੇ 80 ਚ ਆ ਜਾਣ ਜਾਂ ਫਿਰ 70 ਚ ਆ ਜਾਣ, ਸਾਡੇ ਪੁਆਇੰਟਸ ਇੰਨੇ ਹੋ ਜਾਣ ਤਾਂ ਅਸੀਂ ਫਲਾਣੀ ਫਲਾਣੀ ਫਾਈਲ ਲੌਂਚ ਕਰਾਂਗੇ
ਜੀ.
ਤੇ ਮੈਂ ਅਕਸਰ ਉਹਨਾਂ ਨੂੰ ਇਹ ਕਹਿੰਦੀ ਹੁੰਦੀ ਆ ਕਿ ਦੇਖੋ ਜੀ, ਆਈ ਅੰਡਰਸਟੈਂਡ ਹੈ ਨਾ ਕਿ ਆਪਾਂ ਹਰ ਕੋਈ ਸਿੱਧੀ PR ਲੈਣਾ ਚਾਹੁੰਦੇ ਹਾਂ, ਪਰ ਕਈ ਵਾਰ ਹਾਲਾਤ ਆਪਣੇ ਹੱਥ ਚ ਨਹੀਂ ਹੁੰਦੇ, ਚੀਜ਼ਾਂ ਬੜੀ ਤੇਜ਼ੀ ਨਾਲ ਬਦਲਦੀਆਂ ਨੇ
ਜੀ,
ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੈ ਨਾ ਕਿ ਜੇ 489 ਦੀ ਆਪਸ਼ਨ ਅੱਜ ਖੁੱਲੀ ਹੈ ਕੱਲ ਨੂੰ ਖੁੱਲੀ ਹੋਏਗੀ ਕਿ ਨਹੀਂ, ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ,
ਸੋ ਅਵੇਸਲੇ ਨਾ ਹੋ,
ਅਵੇਸਲੇ ਨਾ ਹੋ. ਮੈਂ ਤੁਹਾਨੂੰ ਦੱਸਦੀ ਹਾਂ, ਸਾਡੇ ਇੱਕ ਕਲਾਇੰਟ ਨੇ ਇੰਡੀਆ ਤੋਂ
ਜੀ,
ਰਜਿਸਟਰਡ ਨਰਸ ਨੇ, ਉਹਨਾਂ ਕੋਲ ਸਾਰਾ ਕੁਝ ਸੀਗਾ ਜੀ, ਪੁਆਇੰਟ ਵੀ ਸੀਗੇ, ਸਕਿੱਲ ਅਸੈਸਮੈਂਟ ਵੀ ਸੀ, ਮੈਂ ਉਹਨਾਂ ਨੂੰ ਬੜਾ ਹੀ ਸਾਡੇ ਆਫਿਸ 'ਚ ਮੈਂ 2-3 ਕਾਲਸ ਕਰਵਾਈਆਂ ਕਿ 489 ਤੁਹਾਨੂੰ ਆਪਸ਼ਨ ਅੱਜ ਮਿਲ ਰਹੀ ਹੈ, ਤੁਸੀਂ ਲੈ ਲਓ। ਉਹਨਾਂ ਨੇ ਉਸ ਟਾਈਮ ਤੇ ਧਿਆਨ ਨਹੀਂ ਦਿੱਤਾ, ਹੁਣ ਉਹਨਾਂ ਦੀਆਂ ਈਮੇਲਸ ਆਉਂਦੀਆਂ ਨੇ ਕਿ ਕੋਈ ਮੇਰਾ ਅਪਡੇਟ ਆਇਆ ਕਿ ਨਹੀਂ ਆਇਆ। ਮੈਂ ਅਕਸਰ ਉਹਨਾਂ ਨੂੰ ਉਦੋਂ ਕਿਹਾ ਸੀਗਾ ਕਿ ਦੇਖੋ ਜੀ, ਇਹ ਚੀਜ਼ਾਂ ਬੜੀ ਤੇਜ਼ੀ ਨਾਲ ਬਦਲਦੀਆਂ ਨੇ, ਵੀ ਅੱਜ ਖੁੱਲੀ ਹੈ ਸਟੇਟ, ਕੱਲ ਨੂੰ ਖੁੱਲੀ ਹੋਏਗੀ ਕਿ ਨਹੀਂ, ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਹੁੰਦੀ। ਤੇ ਸਮਾਂ ਕਹਿ ਕਈ ਵਾਰ ਆਪਾਂ ਸਾਂਭਣਾ ਹੁੰਦਾ ਵਾ, ਤੇ ਉਹ ਜੇ ਜਿਹੜਾ ਬੰਦਾ ਸਾਂਭ ਲੈਂਦਾ ਵਾ।
ਸਰਪ੍ਰਭਜੀਤ ਜੀ, ਮੈਨੂੰ ਲੱਗਦਾ ਆਪਾਂ ਤਕਰੀਬਨ ਹਰ ਪ੍ਰੋਗਰਾਮ ਦੇ ਵਿੱਚ ਇਹ ਤਕੀਦ ਕਰਦੇ ਹਾਂ, ਗੁਜ਼ਾਰਿਸ਼ ਕਰਦੇ ਹਾਂ ਦੋਸਤਾਂ ਨੂੰ ਕਿ ਜਿਹੜਾ ਵੀ, ਕਿਉਂਕਿ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਤਬਦੀਲੀ ਇੰਨੀ ਕੁ ਛੇਤੀ ਆਉਂਦੀ ਹੈ, ਅਸੀਂ ਦੇਖ ਲੈਂਦੇ ਵੀ ਇੱਕ ਹਫ਼ਤੇ ਦੇ ਵਿੱਚ ਵੀ ਕਿੰਨੀਆਂ ਸਾਰੀਆਂ ਚੇਂਜਸ ਆਈਆਂ ਹੁੰਦੀਆਂ, ਬਹੁਤ ਸਾਰੇ ਬਦਲਾਅ ਆਏ ਹੁੰਦੇ ਆ। ਤੇ ਜੇਕਰ ਅਸੀਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਰ ਰਹੇ ਹਾਂ ਕਿ ਤੁਹਾਨੂੰ ਹੁਣੇ ਹੀ ਸੰਭਾਲ ਲੈਣਾ ਚਾਹੀਦਾ ਸਮਾਂ, ਤਾਂ ਇਹਦਾ ਮਤਲਬ ਹੈ ਕਿ ਵਾਕਈ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ ਇਸ ਵੇਲੇ, ਕਿਉਂਕਿ ਜੇ ਥੋੜੇ ਦਿਨਾਂ ਦਾ ਵੀ ਵਿੱਚ ਵਕਫਾ ਪਾਉਂਦੇ ਆ, ਦੇਰੀ ਲਾਉਂਦੇ ਆ, ਤੇ ਉਹਦੇ ਨਾਲ ਉਹਨਾਂ ਦੇ ਕੇਸ ਦੇ ਉੱਤੇ ਸਿੱਧਾ ਅਸਰ ਪੈ ਸਕਦਾ, ਹਨਾ।
ਬਿਲਕੁਲ ਜੀ,
ਬਿਲਕੁਲ ਜੀ। ਸੋ ਇਹ ਵੀ ਇੱਕ ਜ਼ਰੂਰੀ,
ਹਾਂਜੀ ਬਿਲਕੁਲ ਜੀ। ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਐਡ ਕਰੂੰਗੀ, ਆਪਾਂ ਡਾਮਾਂ ਦੇ ਰਿਲੇਟਿਡ ਵੀ ਕਾਫੀ ਡਿਸਕਸ ਕੀਤਾ ਹੈ ਪ੍ਰੋਗਰਾਮ ਦੇ ਵਿੱਚ
ਜੀ।
ਉਹਦੇ ਵਿੱਚ ਵੀ ਬਿਕੋਜ਼ ਜਿਹੜੇ ਨਾਰਦਰਨ ਟੈਰੀਟਰੀ ਦੇ ਜਿਹੜੇ ਹੈਡ ਨੇ, ਜਿਹਨਾਂ ਨੇ ਕਿ ਇਹ ਪ੍ਰੋਗਰਾਮ ਡਿਜ਼ਾਈਨ ਕੀਤਾ, ਦੇ ਵਰ ਲਾਈਕ ਨੋ ਮੇਨ ਸਟੇਕ ਹੋਲਡਰਸ
ਜੀ,
ਉਹਨਾਂ ਦੇ ਸੈਮੀਨਾਰ ਦੇ ਵਿੱਚ ਉਹਨਾਂ ਨੇ ਗੱਲ ਖੁੱਲ ਕੇ ਕਹੀ ਹੈ ਕਿ ਦੇਖੋ ਓਪਰਚੁਨਿਟੀ ਹੈ, ਬਹੁਤ ਅੱਛੀ ਓਪਰਚੁਨਿਟੀ ਹੈ, ਜਿਹੜੀਆਂ ਥੋੜੀਆਂ ਬਹੁਤੀਆਂ ਮੈਂ ਕੁਛ ਭੈਣ ਭਰਾ ਵੇਟ ਕਰ ਰਹੇ ਸੀ ਜਿਹੜੀਆਂ ਚੀਜ਼ਾਂ ਦੀ ਕਲੈਰੀਫਿਕੇਸ਼ਨ ਲਈ, ਉਹ ਵੀ ਕਲੈਰੀਫਿਕੇਸ਼ਨ ਹੋ ਗਈ ਹੈ। ਹੁਣ ਜਿਹੜਾ ਡਾਮਾ ਮੋਸਟਲੀ ਦੇਖਿਆ ਜਾਵੇ, ਇਹਦਾ ਬੈਨੀਫਿਟ ਉਹਨਾਂ ਨੂੰ ਮਿਲੇਗਾ ਜਿਹੜੇ ਲੈਵਲ 4 ਓਕੂਪੇਸ਼ਨਸ ਦੇ ਵਿੱਚ ਨਾਰਦਰਨ ਟੈਰੀਟਰੀ ਦੇ ਵਿੱਚ ਇੰਪਲੋਇਰ ਲੱਭ ਲੈਣਗੇ, ਉਹਨਾਂ ਲਈ ਇਹ ਇੱਕ ਬਹੁਤ ਹੀ ਗੋਲਡਨ ਓਪਰਚੁਨਿਟੀ ਹੈ। ਬਟ ਇੱਥੇ ਮੈਂ ਥੋੜਾ ਜਿਹਾ ਮੈਂਸ਼ਨ ਕਰਦਾ ਕਿ ਇਹਦੀਆਂ ਪਲੇਸਿਸ ਕੁਛ ਜ਼ਿਆਦਾ ਨਹੀਂ ਹੈਗੀਆਂ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਫਾਰ ਐਗਜ਼ਾਮਪਲ ਟਰੱਕ ਡਰਾਈਵਰ, ਪਰਸਨਲ ਕੇਅਰ ਅਸਿਸਟੈਂਟ, ਠੀਕ ਹੈ ਜੀ, ਚਾਈਲਡਹੁੱਡ ਵਰਕਰ, ਜੇ ਇਹਦੇ ਵਿੱਚ ਤੁਸੀਂ ਓਕੂਪੇਸ਼ਨ, ਅਕਸਰ ਭੈਣ ਭਰਾਵਾਂ ਕੋਲ ਐਕਸਪੀਰੀਅੰਸ ਹੁੰਦਾ ਹੈ, ਪਾਰਟ ਟਾਈਮ ਹੁੰਦਾ ਹੈ, ਕਈ ਵਾਰ ਫੁੱਲ ਟਾਈਮ ਵੀ ਹੁੰਦਾ ਹੈ,
ਆਨਸ਼ੋਰ
ਆਨਸ਼ੋਰ ਬਿਲਕੁਲ ਜੀ, ਉਹਦੀ ਬੜੀ ਮਾਨਤਾ ਹੈ ਜਿਹੜਾ ਆਨਸ਼ੋਰ ਦਾ ਐਕਸਪੀਰੀਅੰਸ ਹੈ। ਤੇ ਗੋਲਡਨ ਓਪਰਚੁਨਿਟੀ ਹੈ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਇੰਪਲੋਇਰ ਤੁਹਾਨੂੰ ਸਪੋਂਸਰ ਕਰੇਗਾ, ਤਾਂ ਦੇ ਵਿਲ ਪ੍ਰੋਵਾਈਡ ਐਂਡੋਰਸਮੈਂਟ। ਤੇ ਜਿਹੜੀ ਸਕਿੱਲ ਅਸੈਸਮੈਂਟ ਇਹਦੀ ਹੋਏਗੀ ਇਹਨਾਂ ਓਕੂਪੇਸ਼ਨ ਦੀ, ਜੇ ਤੁਹਾਡਾ ਇੰਪਲੋਇਰ ਨੂੰ ਐਂਡੋਰਸਮੈਂਟ ਮਿਲ ਜਾਂਦੀ ਹੈ, ਐਗਰੀਮੈਂਟ ਮਿਲ ਜਾਂਦਾ, ਤਾਂ ਉਹ ਨਾਰਦਰਨ ਟੈਰੀਟਰੀ ਜਿਹੜੀ ਸਰਕਾਰ ਹੈ, ਨੋਮੀਨੇਸ਼ਨ ਜਿਹਨਾਂ ਨੇ ਦੇਣੀ ਹੈ, ਉਹ ਤੁਹਾਡੇ ਚੈੱਕ ਕਰਕੇ ਤੇ ਡਿਪਾਰਟਮੈਂਟ ਨੂੰ ਤੁਹਾਡਾ ਕੇਸ ਭੇਜਣਗੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ, ਡਿਪਾਰਟਮੈਂਟ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਕਿ ਤੁਸੀਂ ਜੇ ਡਾਮਾ ਲੈਣਾ ਹੈ ਤਾਂ ਤੁਹਾਡੀਆਂ ਆਹ ਵਾਲੀਆਂ ਰਿਸਪੋਂਸਿਬਿਲਿਟੀਜ਼ ਨੇ। ਸੋ ਜੇ ਕੋਈ ਭੈਣ ਭਰਾ ਜਿਹਨੂੰ ਕਿ ਜਿਹੜਾ ਕਿ ਇੰਟਰਸਟਿਡ ਹੈ ਇਸ ਪਾਸੇ ਜਾਣ ਨੂੰ, ਜਿਹਨਾਂ ਦਾ ਕੋਈ ਹੋਰ ਹੱਲ ਨਹੀਂ ਨਿਕਲ ਰਿਹਾ, ਤਾਂ ਥੋੜਾ ਜਿਹਾ ਇਸ ਪਾਸੇ ਧਿਆਨ ਦੇਣ, ਤਾਂ ਉਹਨਾਂ ਦਾ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ
ਜੀ। ਅਸੀਂ ਆਨਸ਼ੋਰ ਵਾਲਿਆਂ ਦੇ ਲਈ ਵੀ ਗੱਲ ਕੀਤੀ ਸੀ, ਅਸੀਂ ਆਫਸ਼ੋਰ ਵਾਲਿਆਂ ਦੇ ਲਈ ਵੀ ਗੱਲ ਕੀਤੀ।
ਬਿਲਕੁਲ, ਆਫਸ਼ੋਰ ਲਈ ਥੋੜਾ ਜਿਹਾ ਕਹਿ ਲਓ ਕਿ ਔਖਾ ਹੈ, ਜਿਵੇਂ ਜਿਹੜੇ ਭੈਣ ਭਰਾ, ਇੱਥੇ ਮੈਂ ਤੁਹਾਡੇ ਦੱਸਦਾ, ਕੋਈ ਤੁਹਾਨੂੰ ਓਵਰਸੀਜ਼ ਮਾਈਗ੍ਰੇਸ਼ਨ ਏਜੰਟ ਐਕਸਪਲੋਇਟ ਨਾ ਕਰੇ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੇ ਖਾਸ ਤੌਰ ਤੇ ਜਿਹੜੇ ਟਰੱਕ ਡਰਾਈਵਰ ਆਫਸ਼ੋਰ ਬੈਠੇ ਨੇ ਉਹਨਾਂ ਲਈ ਇਹ ਆਪਸ਼ਨ ਨਹੀਂ ਹੈ। ਉਹਨਾਂ ਨੇ ਕਲੀਅਰਲੀ ਕਿਹਾ, ਨਾਰਦਰਨ ਟੈਰੀਟਰੀ ਜਿਹੜੇ ਮੇਨ ਜਿਨ੍ਹਾਂ ਦਾ ਸੈਮੀਨਾਰ ਚ ਮੈਂ ਗਈ ਸੀ, ਉਹਨਾਂ ਨੇ ਮੇਨਲੀ ਕਿਹਾ ਹੈ ਕਿ ਜਿਹੜੇ ਆਫਸ਼ੋਰ ਟਰੱਕ ਡਰਾਈਵਰ ਹੈ ਉਹਨਾਂ ਲਈ ਇਹ ਆਪਸ਼ਨ ਨਹੀਂ ਹੈ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਆਸਟ੍ਰੇਲੀਆ ਚ, ਐਂਡ ਦੇ ਸ਼ੁੱਡ ਹੈਵ ਨਾਰਦਰਨ ਟੈਰੀਟਰੀ ਲਾਇਸੈਂਸ। ਹੁਣ ਜਿਹੜਾ ਬੰਦਾ ਇੰਡੀਆ ਚ ਬੈਠਾ ਉਹਨੂੰ ਲਾਇਸੈਂਸ ਨਹੀਂ ਮਿਲੇਗਾ।
ਬਿਲਕੁਲ,
ਸੋ
ਪ੍ਰਭਜੀਤ
ਗੱਲਾਂ ਵਿੱਚ ਨਾ ਆ ਜਾਓ
ਜੀ। ਕਈ ਵਾਰ ਕੁਛ ਜਿਹੜੇ ਲੋਕ ਹੈ ਉਹ ਦੂਸਰੀਆਂ ਕੰਟਰੀਜ਼ ਤੋਂ ਵੀ ਟਰਾਈ ਕਰਦੇ ਆ, ਜੇ ਅਸੀਂ ਇੰਡੀਆ ਨੂੰ ਛੱਡ ਦਈਏ, ਕੁਛ ਲੋਕ ਹੁੰਦੇ ਆ ਜਿਹੜੇ ਦੁਬਈ ਚ ਟਰੱਕਿੰਗ ਦੀ ਜੋਬ ਕਰਦੇ ਆ, ਹਨਾ। ਕੁਛ ਲੋਕ ਜਿਹੜੇ ਆ ਉਹ ਜਿਵੇਂ ਕੈਨੇਡਾ ਤੋਂ ਵੀ, ਕਈਆਂ ਦਾ ਮਨ ਬਣ ਜਾਂਦਾ ਵੀ ਚੱਲ ਅਸੀਂ ਉੱਧਰ ਅਪਲਾਈ ਕਰਕੇ ਦੇਖ ਲੈਂਦੇ ਵੀ ਇਸ ਕੈਟਾਗਰੀ ਦੇ ਵਿੱਚ, ਹਨਾ।
ਬਿਲਕੁਲ,
ਉਹਨਾਂ ਦੇ ਲਈ ਕੀ ਚਾਹੀਦਾ?
ਬਿਲਕੁਲ ਜੀ, ਜੇ ਉਹਨਾਂ ਨੂੰ ਨਾਰਦਰਨ ਟੈਰੀਟਰੀ ਦਾ ਲਾਇਸੈਂਸ ਮਿਲ ਸਕਦਾ ਤਾਂ ਉਹ ਅਪਲਾਈ ਕਰ ਸਕਦੇ ਨੇ, ਅਦਰਵਾਈਜ਼ ਦੇ ਕੈਨ ਨਾਟ
ਜੀ।
ਉਹਨਾਂ ਨੂੰ ਨਹੀਂ ਅਪਰੂਵਲ ਮਿਲੇਗੀ ਨਾਰਦਰਨ ਟੈਰੀਟਰੀ ਤੋਂ। ਸੋ ਇਹ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਹੈ
ਜੀ।
ਤੇ ਓਬਵੀਅਸਲੀ ਜੇ ਤੁਸੀਂ ਇੱਥੇ ਦਾ ਲਾਇਸੈਂਸ ਲੈਣਾ ਹੈ ਤਾਂ ਤੁਸੀਂ ਆਸਟ੍ਰੇਲੀਆ ਵਿੱਚ ਹੋਣੇ ਜ਼ਰੂਰੀ ਹੋ। ਆਈ ਡੋਂਟ ਥਿੰਕ ਕਿ ਤੁਹਾਨੂੰ ਆਫਸ਼ੋਰ ਬੈਠ ਕੇ ਇੱਥੇ ਦਾ ਲਾਇਸੈਂਸ ਮਿਲੇਗਾ, ਇਟਸ ਨਾਟ ਗੋਇੰਗ ਟੂ ਹੈਪਨ। ਤੇ ਇਸ ਲਈ ਤੁਸੀਂ ਜੇ ਤੁਹਾਨੂੰ ਕੋਈ ਸਲਾਹ ਦੇ ਰਿਹਾ ਹੈ ਤਾਂ ਪਲੀਜ਼, ਹਨਾ, ਥੋੜਾ ਜਿਹਾ ਇਸ ਪਾਸੇ ਧਿਆਨ ਦੇਣਾ ਕਿ ਇਹ ਨਹੀਂ ਹੋ ਸਕਦਾ
ਜੀ। ਜੀ,
ਤੇ ਹੁਣ ਆਪਾਂ ਗੱਲ ਕਰਾਂਗੇ ਕਿ ਕੋਰਸਿਸ
ਜੀ,
ਕੋਰਸਿਸ ਦੀ ਆਪਾਂ ਗੱਲ ਕਰ ਰਹੇ ਸੀਗੇ। ਸਭ ਤੋਂ ਪਹਿਲਾਂ ਆਈ ਟੀ ਦੀ ਗੱਲ ਕਰਦੇ ਹਾਂ, ਇਨਫੋਰਮੇਸ਼ਨ ਟੈਕਨੋਲੋਜੀ ਦੀ। ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਕੋਰਸ ਕਰ ਰਹੇ ਨੇ। ਕਈ ਥਾਵਾਂ ਤੋਂ ਜਦੋਂ ਆਪਾਂ ਕੋਰਸ ਕਰਦੇ ਹਾਂ, ਜਿਵੇਂ ਯੂ ਐਸ ਸੀ ਯੂਨੀਵਰਸਿਟੀ ਆਫ ਸਨਸ਼ਾਈਨ ਕੋਸਟ, ਹੋਰ ਵੀ ਕਈ ਕਾਫੀ ਸਾਰੀਆਂ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦਾ ਜਿਹੜਾ ਕਿ ਜਿਹੜਾ ਆਊਟਕਮ ਹੈ ICT ਬਿਜ਼ਨਸ ਐਂਡ ਸਿਸਟਮ ਐਨਾਲਿਸਟ ਨਿਕਲਦਾ
ਜੀ.
ICT ਬਿਜ਼ਨਸ ਐਂਡ ਸਿਸਟਮ ਐਨਾਲਿਸਟ ਇਜ਼ ਦੇਅਰ ਔਨ ਦਾ MLTSSL ਲਿਸਟ, ਬਟ ਉਹਦੇ ਚ ਪ੍ਰੋਬਲਮ ਇਹ ਹੈ ਕਿ ਇਹ ਪ੍ਰੋਰਾਟਾ ਆਕੂਪੇਸ਼ਨ ਹੈ. ਇਹਦੇ ਵਿੱਚ ਜਿਹੜੀ ਆਕੂਪੇਸ਼ਨ ਸੀਲਿੰਗ ਹੈ, ਇਹਦੇ ਵਿੱਚ ਪਲੇਸਿਸ ਜਿਹੜੀਆਂ ਨੇ ਜਿੱਥੇ ਤੱਕ ਮੈਨੂੰ ਯਾਦ ਹੈ ਆਈ ਥਿੰਕ ਇਹਨਾਂ ਕੋਲ ਪਲੇਸਿਸ ਬਹੁਤ ਘੱਟ ਦਿੱਤੀਆਂ ਇਸ ਵਾਰ ਉਹਨਾਂ ਨੇ ICT ਬਿਜ਼ਨਸ ਤੇ ਸਿਸਟਮ ਐਨਾਲਿਸਟ ਦੀਆਂ. ਸਿਰਫ 1466 ਪਲੇਸਿਸ ਨੇ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ, ਤੇ ਆਲਰੇਡੀ ਅੱਧੀਆਂ ਭਰ ਚੁੱਕੀਆਂ ਨੇ ਤੇ ਇਹਨਾਂ ਨੇ ਪਿਛਲੀ ਵਾਰ ਨਾਲੋਂ ਇਹ ਜਿਹੜੀਆਂ ਪਲੇਸਿਸ ਨੇ ਰਿਡਿਊਸ ਕੀਤੀਆਂ ਨੇ. ਸੋ ਜਿਹੜਾ ਕਿਉਂਕਿ ਮੋਸਟਲੀ ਜਿਹੜੇ ਆਊਟਕਮ ਨਿਕਲਦਾ ਹੈ ਜਿਨ੍ਹਾਂ ਨੇ ਥੋੜੀ ਜਿਹੀ ਬਿਜ਼ਨਸ ਕੰਪੋਨੈਂਟ ਹੈ ਜਿਹਦੇ ਵਿੱਚ IT ਵਾਲੇ ਕੋਰਸ ਦੇ ਵਿੱਚ, ਤਾਂ ਉਹਦਾ ਆਊਟਕਮ ICT ਬਿਜ਼ਨਸ ਐਂਡ ਸਿਸਟਮ ਐਨਾਲਿਸਟ ਨਿਕਲਦਾ ਹੈ. ਤੇ ਮੋਸਟਲੀ ਜਿਹੜੇ ਕੋਰਸਿਸ ਨੇ, ਜਿਹੜੇ ਚੀਪ ਕੋਰਸਿਸ ਨੇ, ਥੋੜੇ ਜਿਹੇ ਸਸਤੇ ਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਦਾ ਇਹੀ ਆਊਟਕਮ ਨਿਕਲਦਾ ਹੈ. ਤੇ ਇਹਦੇ ਕਰਕੇ ਸਪਲਾਈ ਜ਼ਿਆਦਾ ਹੈ ਵਾਲੀ ਆਕੂਪੇਸ਼ਨ ਦੀ. ਕਿ ਜਿਹੜੇ ਅੱਛੇ ਨੇ ਜਿਹੜੇ ਕੋਰਸਿਸ, ਜਿਵੇਂ ਕਿ ਜਿਨ੍ਹਾਂ ਦਾ ਆਊਟਕਮ ICT ਸਿਕਿਉਰਿਟੀ ਸਪੈਸ਼ਲਿਸਟ ਨਿਕਲਦਾ ਹੈ, ਉਹ ਘੱਟ ਨੇ. ਜੇ ਤੁਸੀਂ ਉਹ ਕੋਰਸਿਸ ਕਰਦੇ ਹੋ ਜ਼ਿਆਦਾ ਬੈਟਰ ਹੈ, ਕਿਉਂਕਿ ICT ਸਿਕਿਉਰਿਟੀ ਸਪੈਸ਼ਲਿਸਟ ਜਿਹੜਾ ਲਿਸਟ ਵਿੱਚ ਆਇਆ ਹੈ ਪਿਛਲੇ 2 ਸਾਲਾਂ ਤੋਂ ਹੀ ਹੈ ਲਿਸਟ ਦੇ ਵਿੱਚ, 1.5 ਸਾਲਾਂ ਤੋਂ ਹੀ ਮੈਂ ਕਹੂੰਗੀ, ਤੇ ਇਹ ਹਜੇ ਨਾਨ ਪ੍ਰੋਰਾਟਾ ਆਕੂਪੇਸ਼ਨ ਹੈ. ਨਾਨ ਪ੍ਰੋਰਾਟਾ ਦਾ ਮਤਲਬ ਇਹ ਹੈ ਕਿ ਹਜੇ ਵੀ ਇਹਦੇ 70 ਪੁਆਇੰਟਸ ਤੇ ਇਨਵੀਟੇਸ਼ਨ ਆ ਰਹੇ ਨੇ. ਹੁਣ ਬਾਕੀ ਕਿਹੜੀਆਂ ਅੱਛੀਆਂ ਆਕੂਪੇਸ਼ਨਸ ਨੇ ਮੈਂ ਤੁਹਾਨੂੰ ਦੱਸਦੀਆਂ ਨੇ. ਸੋਫਟਵੇਅਰ ਇੰਜੀਨੀਅਰਿੰਗ, ਜਿਹੜੀਆਂ ਆਕੂਪੇਸ਼ਨਸ ਦਾ ਆਊਟਕਮ ਨਿਕਲਦਾ, ਡਿਵੈਲਪਰ ਪ੍ਰੋਗਰਾਮਰ, ਜਿਹੜੀਆਂ ਆਕੂਪੇਸ਼ਨ ਦਾ ਆਊਟਕਮ ਨਿਕਲਦਾ ਹੈ, ਜਿਹੜੀਆਂ ਸੋਰੀ ਕੁਆਲੀਫਿਕੇਸ਼ਨਸ ਦਾ, ਐਜੂਕੇਸ਼ਨ ਜਿਹੜੀ ਤੁਸੀਂ ਕਰਦੇ ਹੋ, ਮਾਸਟਰਸ ਕਰਦੇ ਹੋ ਜਾਂ ਬੈਚਲਰਸ, ਤੇ ਕੰਪਿਊਟਰ ਇੰਜੀਨੀਅਰ, ਨੈਟਵਰਕਿੰਗ, ਇਹ ਸਾਰੀਆਂ ਅੱਛੀਆਂ ਆਕੂਪੇਸ਼ਨਸ ਨੇ. ਇਹਨਾਂ ਚੋਂ ਸਿਰਫ ਨਾਨ ਪ੍ਰੋਰਾਟਾ ਜਿਹੜੀ ਹੈ ਉਹ ਸਿਰਫ ਸਿਕਿਉਰਿਟੀ ਵਾਲੀ ਹੈ, ਬਟ ਬਾਕੀ ਸਾਰੀਆਂ ਨੇ ਉਹ ਪ੍ਰੋਰਾਟਾ ਨੇ.
ਸੋ IT
ਬਟ ਸਟਿਲ ਇਹਨਾਂ ਚ ਨੰਬਰ ਥੋੜੇ ਜੇ ਜ਼ਿਆਦਾ ਹੋਣ ਕਰਕੇ, ਤੇ ITਚ ਜਿਹੜੇ ਭੈਣ ਭਰਾ ਜਾਣਾ ਚਾਹੁੰਦੇ ਨੇ ਉਹ ਇੱਕ ਗੱਲ ਦਿਮਾਗ ਚ ਜ਼ਰੂਰ ਰੱਖਣ ਵੀ ਜੇ ਉਹਨਾਂ ਦਾ ITI ਬੈਕਗਰਾਉਂਡ ਇੰਡੀਆ ਤੋਂ ਹੈ ਤੇ ਐਕਸਪੀਰੀਅੰਸ ਹੈ, ਪਹਿਲਾਂ ਦੇਖ ਲੈਣ ਕਿ ਉਹਨਾਂ ਦੀ ਸਕਿੱਲ ਅਸੈਸਮੈਂਟ ਹੋ ਸਕਦੀ ਹੈ ਕਿ ਨਹੀਂ. ਕਿਉਂਕਿ ਇਹ ਵੀ ਹੋ ਸਕਦਾ ਕਿ ਤੁਹਾਡਾ ਹੱਲ ਇੱਥੇ ਆਉਣ ਤੋਂ ਪਹਿਲਾਂ, ਵੈਸੇ ਇਹ ਖਾਸ ਤੌਰ ਤੇ ਆਪਾਂ ਅਨਸ਼ੋਰ ਬੱਚਿਆਂ ਲਈ ਗੱਲ ਕਰ ਰਹੇ ਹਾਂ ਜਿਹੜੇ ਸਟੂਡੈਂਟਸ ਨੇ ਜਾਂ ਆਪਸ਼ਨਸ ਨੇ ਇਸ ਕੋਰਸਿਸ ਦੀਆਂ, ਲਾਗੂ ਇੰਡੀਆ ਵਾਲਿਆਂ ਤੇ ਵੀ ਹੁੰਦੀਆਂ ਪਰ ਮੇਨਲੀ ਅਨਸ਼ੋਰ ਨੂੰ ਦਿਮਾਗ ਚ ਰੱਖ ਕੇ ਮੈਂ ਗੱਲ ਕਰ ਰਹੀ ਹਾਂ. ਜੇ ਤੁਸੀਂ ਇੰਡੀਆ ਤੋਂ ਕੀਤੀ ਹੋਈ ITI ਆਕੂਪੇਸ਼ਨ ਹੈ, ਆਲਰੇਡੀ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈ ਘੱਟੋ ਘੱਟ 2 ਸਾਲ ਦਾ, ਤੁਹਾਡੀ ਸਿੱਧੀ ਸਕਿੱਲ ਅਸੈਸਮੈਂਟ ਹੋ ਸਕਦੀ ਆ. ਬਾਕੀ ਫਿਰ ਜਿਹੜੀ ਤੁਹਾਡੀ PR ਹੈ ਤੁਹਾਡੇ ਪੁਆਇੰਟਸ ਤੇ ਖੜੀ ਆ. ਜੇ ਤੁਸੀਂ ਇੱਥੇ ਆਸਟ੍ਰੇਲੀਆ ਆ ਵੀ ਗਏ ਹੋ ਮਾਸਟਰਸ ਲੈ ਕੇ, ਬੈਚਲਰਸ ਇੰਡੀਆ ਤੋਂ ਕੀਤੀ ਹੈ, ਸਟਿਲ ਤੁਸੀਂ ਆਪਣੀ PR ਦਾ ਜਿਹੜਾ ਕਿ ਪਲਾਨ ਹੈ ਜਾਂ ਫਿਰ ਹਨਾ ਪ੍ਰੋਸੈਸ ਹੈ ਉਹ ਅਰਲੀ ਸਟਾਰਟ ਕਰ ਸਕਦੇ ਹੋ ਜੇ ਤੁਹਾਡੇ ਕੋਲ ਇੰਡੀਆ ਤੋਂ ਐਕਸਪੀਰੀਅੰਸ ਹੈ. ਸੋ ਇਹ ਭੈਣ ਭਰਾ ਜ਼ਰੂਰ ਦਿਮਾਗ ਚ ਰੱਖਣ ਕਿ ਉਹਨਾਂ ਦੀ ਕੀ ਪ੍ਰੋਫਾਈਲ ਹੈ ਇੰਡੀਆ ਤੋਂ, ਉਹਦੇ ਹਿਸਾਬ ਨਾਲ ਉਹ ਪਹਿਲਾਂ ਜੇ ਕੁਛ ਕਰ ਸਕਦੇ ਹੋਣ
ਜੀ. ਸੋ ਹੋ ਸਕਦਾ ਉਹਨਾਂ ਨੂੰ ਸਟੂਡੈਂਟ ਵੀਜ਼ਾ ਜਿਹੜਾ ਆ ਉਹ ਜ਼ਰੂਰੀ ਨਾ ਹੋਵੇ ਹਨਾ, ਉਹ ਸਿੱਧਾ ਐਕਸਪੀਰੀਅੰਸ
ਜਾਂ ਜੇ ਸਿੱਧਾ ਆਉਣਾ ਚਾਹੁੰਦੇ ਜਾਂ ਜਿਹੜੇ ਸਟੂਡੈਂਟ ਵੀਜ਼ਾ ਤੇ ਆ ਵੀ ਗਏ ਨੇ
ਜੀ ਜੀ
ਪੜ੍ਹ ਰਹੇ ਨੇ ਪ੍ਰੋਸੈਸ ਸਟਾਰਟ ਕਰ ਸਕਦੇ ਨੇ ਨਾ. ਕਿੱਥੇ ਤਾਂ ਉਹਨਾਂ ਨੇ ਪੜ੍ਹਾਈ ਕਰਕੇ ਫੇਰ ਸੋਚਣਾ ਕਿ ਅਸੀਂ ਹੁਣ ਕਰੀਏ, ਕਿੱਥੇ ਉਹਨੂੰ ਅੱਜ ਦੀ ਤਰੀਕ ਚ ਕਰ ਸਕਦੇ ਨੇ ਕਿ ਦੇ ਕੈਨ ਸਟਾਰਟ ਦਾ ਪ੍ਰੋਸੈਸ ਐਜ ਆਫ ਟੂਡੇ ਹਨਾ. ਤੇ ਕਿਉਂਕਿ ਜਿਨ੍ਹਾਂ ਨੇ ਇੱਥੇ ਪਿੱਛੇ ITI ਬੈਕਗਰਾਉਂਡ ਨਹੀਂ, ਮਾਸਟਰਸ ਜਾਂ ਬੈਚਲਰਸ ਕੀਤੀ ਹੈ, ਉਹਨਾਂ ਨੂੰ ਫਿਰ ਇੱਥੇ ਪ੍ਰੋਫੈਸ਼ਨਲ ਈਅਰ ਕਰਕੇ ਸਕਿੱਲ ਅਸੈਸਮੈਂਟ ਮਿਲਦੀ ਹੈ, ਸੋ ਲੰਬਾ ਪ੍ਰੋਸੈਸ ਹੋ ਜਾਂਦਾ ਵਾ, ਘੱਟੋ ਘੱਟ 3 ਸਾਲ ਦਾ ਪ੍ਰੋਸੈਸ ਜੇ ਕੋਈ ਮਾਸਟਰਸ ਕਰ ਰਿਹਾ ਵਾ. ਠੀਕ ਹੈ ਜੀ. ਇੰਜੀਨੀਅਰਿੰਗ ਆਕੂਪੇਸ਼ਨ ਮੋਸਟਲੀ ਸਾਰੀਆਂ ਹੀ MLTSSL ਲਿਸਟ ਤੇ ਨੇ, ਜਿਵੇਂ ਮਕੈਨੀਕਲ ਹੋ ਗਿਆ, ਠੀਕ ਹੈ ਜੀ, ਇਲੈਕਟ੍ਰੋਨਿਕ, ਇਲੈਕਟ੍ਰੀਕਲ, ਟੈਲੀਕਮਿਊਨੀਕੇਸ਼ਨ, ਇਹ ਸਾਰੀਆਂ ਆਕੂਪੇਸ਼ਨ ਆਪਣੀਆਂ MLTSSL ਲਿਸਟ ਦੇ. ਤੇ ਦੂਸਰੀ ਚੀਜ਼ ਇਹ ਕਿ ਇਹਦੇ ਵਿੱਚ ਐਕਸਪੀਰੀਅੰਸ ਦੀ ਲੋੜ ਨਹੀਂ ਹੈ. ਜੇ ਤੁਹਾਡੇ ਕੋਲ ਇੰਡੀਆ ਦੀ ਕੁਆਲੀਫਿਕੇਸ਼ਨ ਹੈ ਤੇ ਤੁਸੀਂ CDR ਰਿਪੋਰਟਸ ਦੇ ਸਿਰ ਤੇ ਤੁਹਾਨੂੰ ਸਕਿੱਲ ਅਸੈਸਮੈਂਟ ਮਿਲ ਜਾਂਦੀ ਹੈ. ਇੱਥੇ ਮੈਂ ਥੋੜਾ ਜਿਹਾ ਵਾਰਨ ਕਰੂੰਗੀ CDR ਰਿਪੋਰਟਸ ਦੇ ਮਾਮਲੇ ਚ, ਜਿਨ੍ਹਾਂ ਆਸਟ੍ਰੇਲੀਆ ਬੜਾ ਸਟ੍ਰਿਕਟ ਹੈ, ਭੈਣ ਭਰਾ ਕਈ ਵਾਰ ਫਸ ਜਾਂਦੇ ਨੇ, CDR ਰਿਪੋਰਟਸ ਕਾਪੀ ਕੀਤੀਆਂ ਹੋਈਆਂ ਇਧਰੋਂ ਉਧਰੋਂ ਬਣਵਾ ਕੇ ਦਿੰਦੇ ਨੇ. ਇੰਜੀਨੀਅਰਸ ਆਸਟ੍ਰੇਲੀਆ ਨਾਲ ਹਨਾ ਥੋੜਾ ਜਿਹਾ ਕੇਅਰਫੁਲ ਰੋ, ਬੈਨ ਹੈ 12 ਮਹੀਨੇ ਦਾ ਜੇ ਪਲੈਜਰਿਜ਼ਮ ਫੜਿਆ ਜਾਵੇ. ਸੋ 12 ਮਹੀਨੇ ਲਈ ਕਹਿ ਲੋ ਕਿ ਤੁਹਾਡਾ ਪ੍ਰੋਸੈਸ ਡਿਲੇ ਹੋ ਜਾਂਦਾ,
ਨਾਲ ਕਿ ਜ਼ਿਆਦਾ ਕਰ ਲੋ ਹਨਾ, ਉੱਥੇ
ਥੋੜਾ ਧਿਆਨ ਦੇਣ ਦੀ ਲੋੜ ਹੈ ਇਸ ਪਾਸੇ. ਤੇ ਦੂਸਰੀਆਂ ਆਕੂਪੇਸ਼ਨ ਡਿਪਲੋਮਾ ਲੈਵਲ ਦੀਆਂ ਨੇ ਜਿਹੜੀਆਂ ਸਿੱਧੀਆਂ MLTSSL ਲਿਸਟ ਤੇ ਆਊਟਕਮ ਨਿਕਲਦਾ. ਜੇ ਡਿਪਲੋਮਾ ਜਿਵੇਂ ਕਿ ਸਿਵਿਲ ਇੰਜੀਨੀਅਰਿੰਗ ਡਿਸਿਪਲਿਨ ਚ ਕਰੋ ਤੁਸੀਂ ਤੇ ਇਲੈਕਟ੍ਰੀਕਲ ਚ, ਇਹ ਦੋਵੇਂ MLTSSL ਲਿਸਟ ਨੇ, ਇਹਨਾਂ ਦਾ ਆਊਟਕਮ ਜਿਹੜਾ ਡਰਾਫਟ ਪਰਸਨ ਨਿਕਲਦਾ
ਠੀਕ
ਸੋ ਇਹ ਵੀ ਜੇ ਤੁਸੀਂ ਇੰਡੀਆ ਤੋਂ ਕੁਆਲੀਫਿਕੇਸ਼ਨ ਕੀਤੀ ਹੋਈ ਹੈ ਤੁਸੀਂ ਸੀਡੀਆ ਰਿਪੋਰਟਸ ਬਣਾਉਂਦੇ ਹੋ ਤਾਂ ਤੁਸੀਂ ਇਹ ਪਾਥ ਫੋਲੋ ਕਰ ਸਕਦੇ ਹੋ ਸੋ ਹੈ ਨਾ ਡਿਪੈਂਡਿੰਗ ਔਨ ਕਿ ਤੁਸੀਂ ਕੁਆਲੀਫਿਕੇਸ਼ਨ ਤੁਹਾਡੇ ਕੋਲ ਹੈਗੀਆਂ ਨੇ ਹੁਣ ਸੋ ਥਿੰਕ ਅਬਾਊਟ ਇਟ ਜੇ ਤੁਸੀਂ ਇੱਥੇ ਬੈਚਲਰਸ ਚ ਆਏ ਹੋ ਜਾਂ ਮਾਸਟਰਸ ਚ ਆਏ ਹੋ ਤਾਂ ਤੁਸੀਂ ਤੁਹਾਡੀ ਪਿਛਲਾ ਜਿਹੜਾ ਵਾ ਪੜ੍ਹਾਈ ਕੀਤੀ ਹੋਈ ਆ ਉਹ ਤੁਹਾਡੇ ਕੰਮ ਆ ਸਕਦੀ ਹੈ ਹੁਣ ਤੁਸੀਂ ਪਿਛਲੀ ਉਹ ਪੜ੍ਹਾਈ ਕੀਤੀ ਹੋਈ ਹੈ ਫਰਦਰ ਤੁਸੀਂ ਇੰਜੀਨੀਅਰਿੰਗ ਵਾਲੇ ਪਾਸੇ ਜਾਣਾ ਚਾਹੁੰਦੇ ਹੋ ਟਰਾਈ ਟੂ ਗੋ ਇਨ ਅਕ੍ਰੈਡਿਟਿਡ ਡਿਗਰੀਜ਼ ਕਿਉਂਕਿ ਮੋਸਟਲੀ ਇੰਜੀਨੀਅਰਿੰਗ ਜਿਹੜੀਆਂ ਡਿਗਰੀਜ਼ ਨੇ ਬਹੁਤ ਐਕਸਪੈਂਸਿਵ ਨੇ ਜੀ ਜੇ ਇੰਜੀਨੀਅਰਿੰਗ ਦੀ ਡਿਗਰੀ ਕਰਨੀ ਹੈ ਡੂ ਡੂ ਹਨਾ ਡੂ ਅ ਮਾਸਟਰਸ ਔਰ ਬੈਚਲਰਸ ਦੈਟ ਇਜ਼ ਅਕ੍ਰੈਡਿਟਿਡ ਜਿੰਨਾ ਸਿੱਧਾ ਤੁਹਾਨੂੰ ਤੁਸੀਂ ਕੁਆਲੀਫਿਕੇਸ਼ਨ ਲਓ ਦੈਟਸ ਇਟ ਯੂ ਵਿਲ ਗੈਟ ਯੂਅਰ ਸਕਿੱਲ ਅਸੈਸਮੈਂਟ ਸੋ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ ਜੇ ਤੁਸੀਂ ਸਿਵਿਲ ਇੰਜੀਨੀਅਰ ਹੋ ਤੁਸੀਂ ਜਿਹੜੀ ਦੂਸਰੀ ਆਕੂਪੇਸ਼ਨ ਵੱਲ ਧਿਆਨ ਦੇ ਸਕਦੇ ਹੋ ਕੁਆਂਟਿਟੀ ਸਰਵੇਅਰ ਬਹੁਤ ਘੱਟ ਲੋਕੀ ਇਸ ਪਾਸੇ ਜਾਂਦੇ ਨੇ ਤੇ ਮੇ ਬੀ ਹਨਾ ਥੋੜਾ ਜਿਹਾ ਤੁਸੀਂ ਸਿਵਿਲ ਇੰਜੀਨੀਅਰਿੰਗ ਵਾਲਿਆਂ ਲਈ ਹੈ ਹਾਂਜੀ ਬਿਲਕੁਲ ਜੀ ਸੋ ਇਟ ਇਜ਼ ਦੇਅਰ ਦਿਸ ਹਨਾ ਵੀ ਇਹ ਚ ਮਾਸਟਰਸ ਜੇ ਕਰਦੇ ਹੋ ਯੂ ਕੈਨ ਡਾਇਰੈਕਟਲੀ ਬਿਕਮ ਅ ਸਰਵੇਅਰ ਤੇ ਇਹ ਵੀ ਲਿਸਟ ਤੇ ਹੈ
ਜੀ
ਹੁਣ ਜਿਹੜੇ ਮੇਨ ਜਿਹੜੇ ਕੋਰਸਿਸ ਮੈਡੀਕਲ ਰਿਲੇਟਡ ਆਪਾਂ ਗੱਲ ਕਰਦੇ ਹਾਂ
ਜੀ
ਮੈਡੀਕਲ ਚ ਦੇਖੋ ਨਰਸਿੰਗ ਬਾਰੇ ਤਾਂ ਅਸੀਂ ਬਹੁਤ ਗੱਲ ਕਰਦੇ ਹਾਂ ਕਿਉਂਕਿ ਮੇਰਾ ਖੁਦ ਦਾ ਨਰਸਿੰਗ ਬੈਕਗ੍ਰਾਉਂਡ ਹੋਣ ਕਰਕੇ ਮੇਰੇ ਕੋਲ ਐਪਲੀਕੇਸ਼ਨ ਵੀ ਬਹੁਤ ਰਹਿੰਦੀਆਂ ਨੇ
ਜੀ
ਨਰਸਿੰਗ ਬਾਰੇ ਆਪਾਂ ਨਹੀਂ ਕਰਾਂਗੇ ਪਿੱਛੇ ਆਪਣੇ ਜਿਹੜੀਆਂ
ਪ੍ਰੋਗਰਾਮ ਸਾਡੇ ਜਿਹੜੇ ਆ
ਅਕਸਰ ਆਪਾਂ ਗੱਲ ਕਰਦੇ ਹਾਂ
ਨਰਸਿੰਗ ਤੇ ਵੀ ਰਹੇ ਆ ਕੋਰਸ ਵੀ ਰਹੇ ਆ
ਜੀ ਤੇ ਮੇਨਲੀ ਨਰਸਿੰਗ ਹੈ ਮੈਡੀਕਲ ਦੇ ਵਿੱਚ ਫਿਜ਼ੀਓਥੈਰੇਪਿਸਟ ਵੀ ਹੈ ਫਾਰਮਾਸਿਸਟ ਵੀ ਹੈ ਡੈਂਟਿਸਟ ਵੀ ਹੈ ਇਹ ਆਕੂਪੇਸ਼ਨਸ ਸਾਰੀਆਂ ਕਹਿ ਲੋ ਕਿ ਅੱਛੀਆਂ ਨੇ ਬਟ ਇਹਨਾਂ ਵਿੱਚ ਜਿਵੇਂ ਜੇ ਡੈਂਟਲ ਵਾਲੇ ਪਾਸੇ ਜਾਣਾ ਤਾਂ ਜਾਂ ਫਾਰਮਾਸਿਸਟ ਵਾਲੇ ਪਾਸੇ ਜਾਣਾ ਇਹ ਇਹਨਾਂ ਦੀ ਜਿਹੜੀ ਐਜੂਕੇਸ਼ਨ ਇੱਥੇ ਥੋੜੀ ਜਿਹੀ ਐਕਸਪੈਂਸਿਵ ਹੈ ਮਹਿੰਗੀ ਹੈ ਸੋ ਉਹਦੇ ਪਾਸੇ ਫਿਰ ਕਈ ਵਾਰ ਭੈਣ ਭਰਾ ਜਿਹੜੇ ਨੇ ਕਿ ਇੰਨਾ ਅਫੋਰਡ ਨਹੀਂ ਕਰ ਸਕਦੇ ਪਰ ਹਾਂ ਜੇ ਤੁਸੀਂ ਇੰਡੀਆ ਤੋਂ ਡਿਗਰੀ ਕੀਤੀ ਹੋਈ ਹੈ ਅਸੈਸਮੈਂਟ ਲੈਵਲਸ ਨੇ ਜਿਵੇਂ ਫਾਰਮਾਸਿਸਟ ਲਈ ਡੈਂਟਿਸਟ ਲਈ ਤੁਸੀਂ ਉਹ ਕਲੀਅਰ ਕਰ ਸਕਦੇ ਹੋ ਤਾਂ ਤੁਹਾਡਾ ਅੱਗੇ ਹੱਲ ਨਿਕਲ ਸਕਦਾ ਜਿਵੇਂ ਸਟੇਟ ਸਪੋਂਸਰਸ਼ਿਪ ਦਾ ਹਾਲ ਤੁਹਾਡਾ ਈਜ਼ੀਲੀ ਨਿਕਲ ਜਾਂਦਾ ਹੈ ਠੀਕ ਹੈ ਜੀ ਹੁਣ ਐਂਡ ਤੇ ਜਿਹੜੇ ਬਚਾ ਕੇ ਰੱਖੇ ਹੋਏ ਸੀ ਅਸੀਂ ਟ੍ਰੇਡ ਕੋਰਸਿਸ ਰੱਖਿਆ ਟ੍ਰੇਡ ਕੋਰਸਿਸ ਬਾਰੇ ਵੀ ਅਕਸਰ ਆਪਾਂ ਗੱਲ ਕਰਦੇ ਰਹਿੰਦੇ ਹਾਂ ਤੇ ਸੋਰੀ ਟ੍ਰੇਡ ਕੋਰਸਿਸ ਅਕਸਰ ਅਸੀਂ ਗੱਲ ਕਰਦੇ ਹਾਂ ਟ੍ਰੇਡ ਕੋਰਸਿਸ ਮੋਸਟਲੀ ਸਕਿੱਲ ਲਿਸਟ ਤੇ ਨੇ
ਬਿਲਕੁਲ ਜੀ ਟ੍ਰੇਡ ਕੋਰਸਿਸ ਜਿਹੜੇ ਆ ਉਹ ਮੈਨੂੰ ਲੱਗਦਾ ਕਿ ਇਸ ਵੇਲੇ ਮੋਸਟ ਪਾਪੂਲਰ ਕੋਰਸਿਸ ਵੀ ਕਹੇ ਜਾ ਸਕਦੇ ਆ
ਬਿਲਕੁਲ ਜੀ ਬਿਲਕੁਲ
ਜੀ ਜੀ
ਕਿਉਂਕਿ ਜਿਹੜੇ ਭੈਣਾਂ ਤੇ ਭਰਾਵਾਂ ਦੇ ਵਿੱਚੋਂ ਭਰਾ ਜਿਹੜੇ ਆਉਂਦੇ ਨੇ
ਜੀ
ਉਹ ਕਹਿੰਦੇ ਨੇ ਸਾਨੂੰ ਪੜ੍ਹਾਈ ਨਾ ਬਾਹਲੀ ਕਰਨੀ ਪਵੇ
ਬਿਲਕੁਲ
ਤੇ ਹੱਥ ਦਸਤੀ ਕਿੱਤਿਆਂ ਦੇ ਵਿੱਚ ਕਹਿ ਲੋ ਕਿ ਜਿਹੜਾ ਪੈਸਾ ਵਾ ਇੱਥੇ ਉਹ ਵੀ ਅੱਛਾ ਬਣਦਾ ਡਾਲਰ ਅੱਛੇ ਬਣਦੇ ਨੇ ਜੇ ਤੁਸੀਂ ਅੱਗੇ ਵੀ ਪ੍ਰੋਫੈਸ਼ਨ ਨੂੰ ਲੈ ਕੇ ਜਾਣਾ ਵਾ ਪੀ ਆਰ ਹੋਣ ਤੋਂ ਬਾਅਦ ਜਿਵੇਂ ਫੋਰ ਐਗਜ਼ਾਮਪਲ ਕਾਰਪੈਂਟਰ ਪੇਂਟਰ ਮੋਟਰ ਮਕੈਨਿਕ ਸੋ ਦੇ ਆਰ ਗੁੱਡ ਪ੍ਰੋਫੈਸ਼ਨ ਤੁਸੀਂ ਅੱਛਾ ਅਰਨ ਕਰਦੇ ਹੋ ਇਹਦੇ ਵਿੱਚ ਮੋਸਟਲੀ ਸੈਲਫ ਇੰਪਲੋਇਡ ਜੋਬਸ ਹੁੰਦੀਆਂ ਨੇ ਬਹੁਤ ਫਲੈਕਸੀਬਿਲਿਟੀ ਹੁੰਦੀ ਆ ਸੋ ਇਹਦੇ ਵਿੱਚ ਪੇਂਟਿੰਗ ਹੋ ਗਿਆ ਕਾਰਪੈਂਟਰ ਹੋ ਗਿਆ ਬ੍ਰਿਕ ਲੇਅਰ ਹੋ ਗਿਆ ਠੀਕ ਹੈ ਜੀ ਇੱਕ ਹੋਰ ਜਿਹੜਾ ਕੋਰਸ ਆਪਾਂ ਧਿਆਨ ਨਹੀਂ ਦਿੰਦੇ ਕਈ ਵਾਰ ਪਲਾਸਟਰਿੰਗ ਹੋ ਗਿਆ ਪੈਨਲ ਬੀਟਰ ਹੋ ਗਿਆ ਡੀਜ਼ਲ ਮਕੈਨਿਕ ਵੈਲਡਰ ਪਲੰਬਰ ਦੇਖੋ ਜੀ ਐਂਡਲੈਸ ਲਿਸਟ ਆ ਤੁਸੀਂ ਇਹਨਾਂ ਚੋਂ ਕੁਛ ਵੀ ਕਰਨ ਦੀ ਸੋਚਦੇ ਹੋ ਇੱਕ ਗੱਲ ਦਿਮਾਗ ਚ ਰੱਖੋ ਜੋਬ ਕਰਨੀ ਪੈਣੀ ਆ ਇੰਪਲੋਇਰ ਲੱਭਣਾ ਪੈਣਾ ਤੇ ਦੂਸਰੀ ਚੀਜ਼ ਇਹ ਕਿ ਕਈ ਭੈਣ ਭਰਾ ਜਿਵੇਂ 485 ਤੇ ਕਰ ਰਹੇ ਨੇ ਉਹ ਥੋੜਾ ਜਿਹਾ ਕੇਅਰਫੁਲ ਰਹਿਣ ਕਿਉਂਕਿ ਮੇਕ ਸ਼ੋਰ ਕਰੋ ਕਿ ਜਿਹੜੇ ਕੰਸਲਟੈਂਟ ਨੇ ਤੁਹਾਨੂੰ ਇਹ ਐਡਵਾਈਸ ਕੀਤਾ ਹੈ ਕਿਉਂਕਿ ਕਈ ਵਾਰ ਐਜੂਕੇਸ਼ਨ ਕੰਸਲਟੈਂਟਸ ਹੁੰਦੇ ਨੇ ਦੇ ਹੈਵ ਨੋ ਆਈਡੀਆ ਕਿ ਮਾਈਗ੍ਰੇਸ਼ਨ ਫੀਲਡ ਕਿਵੇਂ ਕੰਮ ਕਰਦੀ ਹੈ ਉਹਨਾਂ ਦਾ ਮਕਸਦ ਸਿਰਫ ਹੁੰਦਾ ਕਿ ਐਡਮਿਸ਼ਨ ਕਰਾਉਣੀ ਠੀਕ ਹੈ ਜੀ ਤੁਸੀਂ ਉਹਨਾਂ ਕੋਲ ਗਏ ਹੋ ਤੁਸੀਂ ਕਿਹਾ ਵੀ ਮੈਨੂੰ ਐਡਮਿਸ਼ਨ ਕਰਾ ਦੋ ਫਲਾਣੇ ਫਲਾਣੇ ਕੋਰਸ ਚ ਉਹਨਾਂ ਨੂੰ ਉਹ ਡੀਪਲੀ ਨਹੀਂ ਜਾਂਦੇ ਉਹਨਾਂ ਨੂੰ ਕਿਉਂਕਿ ਡੀਪ ਇੰਨੀ ਨੌਲੇਜ ਕਈ ਵਾਰ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਕੰਮ ਸਿਰਫ ਐਡਮਿਸ਼ਨ ਤੱਕ ਸੀਮਿਤ ਆ ਉਹ ਤੁਹਾਨੂੰ ਐਡਮਿਸ਼ਨ ਕਰਾ ਦਿੰਦੇ ਤੁਸੀਂ ਲੈ ਲੈਂਦੇ ਹੋ ਤੁਸੀਂ ਕੋਰਸ ਕਰਦੇ ਰਹਿੰਦੇ ਹੋ ਤੇ ਮੁੜ ਕੇ ਜਦੋਂ ਪੂਰਾ ਕੋਰਸ ਫਿਨਿਸ਼ ਹੋ ਜਾਂਦਾ ਤੁਹਾਨੂੰ ਪਤਾ ਲੱਗਦਾ ਜੀ ਮੇਰਾ ਤਾਂ ਕੋਈ ਹੱਲ ਹੀ ਨਹੀਂ ਕਿਉਂਕਿ ਜੋਬ ਰੈਡੀ ਪ੍ਰੋਗਰਾਮ ਕਰਨਾ ਹੁੰਦਾ ਜਾਂ ਫਿਰ ਆਪਾਂ ਨੂੰ ਕੋਰਸ ਤੋਂ ਬਾਅਦ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਚਾਹੀਦਾ ਹੁੰਦਾ 3 ਸਾਲ ਦਾ ਫੁੱਲ ਟਾਈਮ ਲੈਣਾ ਔਖਾ ਹੈ ਫਾਸਟੈਸਟ ਤਰੀਕਾ ਹੁੰਦਾ ਜੋਬ ਰੈਡੀ ਜੋਬ ਰੈਡੀ ਲਈ ਪ੍ਰੋਪਰ ਵੀਜ਼ਾ ਚਾਹੀਦਾ ਪ੍ਰੋਪਰ ਵਰਕ ਰਾਈਟਸ ਚਾਹੀਦੇ ਨੇ ਤੇ ਪ੍ਰੋਪਰ ਵੀਜ਼ਾ ਦੀ ਡੂਰੇਸ਼ਨ ਚਾਹੀਦੀ ਹੈ ਕਿਉਂਕਿ ਮੇਰੇ ਕੋਲ ਇੱਕ ਕਲਾਇੰਟ ਆਏ ਸਪੈਸ਼ਲੀ ਮੈਨੂੰ ਸਿਡਨੀ ਤੋਂ ਮਿਲਣਾ ਮੇ ਬੀ ਸ਼ਾਇਦ ਪ੍ਰੋਗਰਾਮ ਅੱਜ ਸੁਣਦੇ ਵੀ ਹੋਣ ਤੇ ਉਹਨਾਂ ਦਾ ਇਹੀ ਹੋਇਆ ਉਹਨਾਂ ਦੇ ਕੰਸਲਟੈਂਟ ਨੇ ਉਹਨਾਂ ਨੂੰ ਐਡਮਿਸ਼ਨ ਕਰਾਤੀ ਤੇ ਕੈਲਕੂਲੇਸ਼ਨਸ ਪਿੱਛੇ ਕੀਤੀਆਂ ਨੀ ਤੇ ਟਾਈਮਲੀ ਮੈਨਰ ਚ ਉਹਨਾਂ ਨੇ ਆਪਣੀ ਸਟੱਡੀ ਫਿਨਿਸ਼ ਨਹੀਂ ਕੀਤੀ ਤੇ ਹੁਣ ਉਹਨਾਂ ਦਾ ਉਹ ਐਕਚੁਅਲ ਚ ਕੋਰਸ ਕੀਤਾ ਹੋਇਆ ਬੇਕਾਰ ਉਹਨਾਂ ਦੇ ਪੈਸੇ ਬੇਕਾਰ ਹੋ ਗਏ ਸਮਾਂ ਵੀ ਬੇਕਾਰ ਹੁਣ ਸਾਰੀ ਨਵੇਂ ਸਿਰੇ ਤੋਂ ਪਲੈਨਿੰਗ ਕਰਨਗੇ ਤਾਂ ਉਹਨਾਂ ਦਾ ਕੋਈ ਹੱਲ ਨਿਕਲੂਗਾ ਹੁਣ ਇਹ ਗੱਲ ਹੈ, ਥੋੜਾ ਧਿਆਨ ਦੇਣ ਦੀ ਲੋੜ ਹੈ। ਜਿਹੜੇ ਭੈਣ ਭਰਾ ਖਾਸ ਤੌਰ ਤੇ ਇਹ ਸੋਚ ਰਹੇ ਨੇ ਅਸੀਂ 485 ਵੀਜ਼ਾ ਤੇ ਫਲਾਣਾ ਫਲਾਣਾ ਕੋਰਸ ਕਰਕੇ ਆਏ ਕਰ ਲਾਂਗੇ, ਜਦੋਂ ਮੇਰੇ ਕੋਲ ਕੋਈ ਕਲਾਇੰਟ ਆਉਂਦਾ ਜੇ ਇਹੋ ਜਿਹਾ ਕੋਈ ਪਲਾਨ ਉਹ ਕਰਦਾ ਵੀ ਹੈ
ਜੀ ਜੀ,
ਤੇ ਸਾਡੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਉਹਨਾਂ ਨੂੰ ਦੱਸ ਦਈਏ ਪਹਿਲਾਂ, ਕੋਸ਼ਿਸ਼ ਨੀ ਅਸੀਂ ਐਂ ਕਰਦੇ ਆ ਕਿ ਵੀ ਗਿਵ ਦੈਮ ਹਨਾ ਕਿ ਟਾਈਮ ਫਰੇਮ, ਬਈ ਤੇ ਤੁਹਾਡੇ ਕੋਲ ਇੰਨਾ ਟਾਈਮ ਹੈ, ਇਹ ਤੋਂ ਬਾਹਰ ਜਾਓਗੇ ਨੁਕਸਾਨ ਕੀ, ਕੁਛ ਕੋਈ ਫਾਇਦਾ ਨੀ, ਫਿਰ ਨਾ ਹੀ ਕਰੋ ਤਾਂ ਵਧੀਆ। ਕੋਸ਼ਿਸ਼ ਕਰਨੀ ਹੈ ਕਿ ਉਹੀ ਟਾਈਮ ਫਰੇਮ ਦੇ ਵਿੱਚ ਕਰੋ ਤੁਸੀਂ। ਸੋ ਇਹਦੇ ਲਈ ਪਲਾਨਿੰਗ ਦੀ ਲੋੜ ਹੈ ਥੋੜੀ ਜੀ। ਸੋ ਸਾਰੀ ਕਹਾਣੀ ਤੁਹਾਡੇ ਦਿਮਾਗ ਚ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਪਿਕਚਰ
ਜੀ ਜੀ
ਬਿਲਕੁਲ।
ਸੋ ਇਸੇ ਕਰਕੇ ਅਸੀਂ ਗਾਹੇ ਬਗਾਹੇ ਜਿਹੜੇ ਪ੍ਰੋਗਰਾਮਸ ਕਰਦੇ ਆ ਉਹਦੇ ਵਿੱਚ ਤੁਹਾਨੂੰ ਅਵੇਅਰ ਕਰਦੇ ਰਹਿੰਦੇ ਆ ਜੀ, ਕਿ ਤੁਸੀਂ ਜਦੋਂ ਵੀ ਕੋਰਸ ਦੀ ਸਿਲੈਕਸ਼ਨ ਕਰਦੇ ਹੋ, ਜਦੋਂ ਵੀ ਤੁਸੀਂ PR ਦਾ ਜਿਹੜਾ ਅੱਗੇ ਪਲਾਨ ਕਰਦੇ ਹੋ ਹਨਾ, ਤੇ ਉਹਦੇ ਲਈ ਹਰ ਚੀਜ਼ ਜਿਹੜੀ ਆ ਉਹ ਕਲੀਅਰ ਹੋਣੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸਾਡੇ ਨਾਲ ਪ੍ਰਭਜੀਤ ਜੀ ਇੱਕ ਕਾਲਰ ਜੁੜ ਰਹੇ ਨੇ 993 ਤੋਂ, ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਨਾਮ ਦੱਸੋ ਪਲੀਜ਼।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਕੁਮਾਰ।
ਹਾਂਜੀ ਰਾਕੇਸ਼ ਜੀ,
ਸਤਿ ਸ਼੍ਰੀ ਅਕਾਲ ਜੀ। ਮੈਮ ਮੈਂ ਇਹ ਪੁੱਛਣਾ ਸੀ ਕਿ ਜੇ ਆਪਣਾ ਜਿੱਦਾਂ 489 ਆ ਜਾਂਦਾ, ਉਹਦੇ ਬਾਅਦ ਅਸੀਂ ਰੀਜਨਲ ਏਰੀਆ ਦੇ ਵਿੱਚ ਰਹਿਣਾ ਹੁੰਦਾ, 2 ਸਾਲ ਉੱਥੇ ਕੰਮ ਕਰਨਾ ਹੁੰਦਾ, ਜੇ ਮਤਲਬ ਰੀਜਨਲ ਏਰੀਆ ਸਿਟੀ ਦੇ ਲਾਗੇ ਅਸੀਂ ਸਿਟੀ ਕੰਮ ਕਰਦੇ ਹਾਂ, ਜਿੱਦਾਂ ਪਰਸ ਏਰੀਆ ਦੇ ਵਿੱਚ ਕਿਤੇ ਕੰਮ ਕਰ ਰਹੇ ਹਾਂ, ਰੀਜਨਲ ਏਰੀਆ ਚ ਰਹਿੰਦੇ ਤਾਂ ਉਹ ਕੰਸੀਡਰ ਹੋਊਗਾ?
ਨਹੀਂ ਜੀ, ਦੇਖੋ ਜੀ, ਜਿਹੜਾ ਤੁਹਾਡਾ ਰਹਿਣਾ ਠੀਕ ਹੈ ਜੀ, ਤੇ ਜਿਹੜਾ ਕੰਮ ਕਰਨਾ ਓਰੀਜਨਲ ਏਰੀਆ ਦੇ ਵਿੱਚ, ਜਿਵੇਂ ਤੁਸੀਂ 1 ਈਅਰ ਦਾ ਜਿਹੜਾ ਵਰਕ ਐਕਸਪੀਰੀਅੰਸ ਦਿਖਾਉਣਾ, ਉਹ ਬਿਲਕੁਲ ਹੀ ਤੁਹਾਡਾ ਓਰੀਜਨਲ ਏਰੀਆ ਚ ਹੋਣਾ ਚਾਹੀਦਾ ਠੀਕ ਹੈ ਜੀ। ਬਾਕੀ ਜੇ ਤੁਸੀਂ ਓਰੀਜਨਲ ਏਰੀਆ ਦੇ ਵਿੱਚ ਨਹੀਂ ਰਹਿੰਦੇ ਜਾਂ ਫਿਰ ਨਹੀਂ ਕੰਮ ਕਰਦੇ ਜਾਂ ਫਿਰ ਨਹੀਂ ਸਟੱਡੀ ਕਰਦੇ, ਓਰੀਜਨਲ ਏਰੀਆ ਦੀ ਸਟੱਡੀ ਦੀ ਵੀ ਕੰਡੀਸ਼ਨ ਹੈ, ਤੇ ਤੁਸੀਂ ਐਕਚੁਅਲ ਚ ਆਪਣੀ ਵੀਜ਼ਾ ਕੰਡੀਸ਼ਨ ਚੇਂਜ ਕਰਦੇ ਹੋ।
ਦੋਨਾਂ ਨੂੰ ਹੀ ਰਹਿਣਾ ਪੈਣਾ ਮਤਲਬ ਜੇ ਅਸੀਂ ਮਤਲਬ?
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਸਾਰੇ ਐਪਲੀਕੈਂਟਸ ਤੇ ਉਹ ਕੰਡੀਸ਼ਨ ਲੱਗੀ ਹੈ, ਤੁਸੀਂ ਆਪਣੀ ਜਿਹੜੀ ਤੁਹਾਨੂੰ ਵੀਜ਼ਾ ਮਿਲਿਆ ਵਾ ਉਹਨੂੰ ਧਿਆਨ ਨਾਲ ਪੜੋ ਬੈਠ ਕੇ, ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ, ਤੇ ਜੇ ਤੁਹਾਨੂੰ ਕੋਈ ਸਲਾਹ ਦੇ ਵੀ ਰਿਹਾ ਵੀ ਕੋਈ ਚੱਕਰ ਨਹੀਂ ਹੈਗਾ ਮੂਵ ਹੋ ਜਾਓ, ਮੈਂ ਤੁਹਾਨੂੰ ਇੰਨਾ ਕੁ ਦੱਸੂਗੀ ਕਿ ਇਹ ਸੇਮ ਡਿਪਾਰਟਮੈਂਟ ਨਹੀਂ ਹੈਗਾ, ਕਈ ਵਾਰ ਆਪਣੇ ਮੈਨੂੰ ਸੋਰੀ ਟੂ ਸੇ ਬਟ ਕਈ ਵਾਰ ਮਾਈਗ੍ਰੇਸ਼ਨ ਕੰਸਲਟੈਂਟਸ ਜਿਹੜੇ ਪੁਰਾਣੇ ਨੇ ਇੰਡਸਟਰੀ ਦੇ ਵਿੱਚ, ਉਹਨਾਂ ਨੂੰ ਲੱਗਦਾ ਹੈ ਕਿ ਜੋ ਪਹਿਲਾਂ ਹੁੰਦਾ ਸੀ ਸ਼ਾਇਦ ਹੁਣ ਵੀ ਉਵੇਂ ਚੱਲੀ ਜਾਊਗਾ, ਪਰ ਬਿਲੀਵ ਮੀ ਪਿਛਲੇ 2 ਸਾਲਾਂ ਤੋਂ ਘੱਟੋ ਘੱਟ ਜੇ ਆਪਾਂ ਸੋਚੀਏ ਤਾਂ ਡਿਪਾਰਟਮੈਂਟ ਬਿਲਕੁਲ ਬਦਲ ਗਿਆ ਹੈ, ਡਿਪਾਰਟਮੈਂਟ ਆਫ ਹੋਮ ਅਫੇਅਰਸ ਜਦੋਂ ਦਾ ਆਇਆ ਹੈ ਖਾਸ ਤੌਰ ਤੇ ਉਦੋਂ ਦਾ ਚੀਜ਼ਾਂ ਬਹੁਤ ਜ਼ਿਆਦਾ ਬਦਲ ਗਈਆਂ ਨੇ, ਤੇ ਅਕਸਰ ਤੁਸੀਂ ਨਿਊਜ਼ ਵਿੱਚ ਵੀ ਦੇਖਦੇ ਹੋ ਨਾ ਕਿ ਜੇ ਕੁਝ ਤੁਸੀਂ ਛੋਟੀ ਜਿਹੀ ਵੀ ਗਲਤੀ ਕਰਦੇ ਹੋ ਤੇ ਉਹ ਗਲਤੀ ਕਿੰਨੀ ਮਹਿੰਗੀ ਪੈ ਸਕਦੀ ਹੈ, ਤੇ ਮੈਂ ਤਾਂ ਤੁਹਾਨੂੰ ਇਹ ਸੁਜੈਸਟ ਕਰੂੰਗੀ ਇਟਸ ਜਸਟ ਮੈਟਰ ਆਫ 2 ਈਅਰਸ, ਆਈ ਅੰਡਰਸਟੈਂਡ ਹੈ ਨਾ ਕਈ ਵਾਰ ਆਪਾਂ ਨੂੰ ਚੀਜ਼ਾਂ ਔਖੀਆਂ ਲੱਗਦੀਆਂ ਨੇ, ਟਰਾਈ ਟੂ ਡੂ ਦਾ ਰਾਈਟ ਥਿੰਗ ਹੈ ਨਾ। ਹਾਂਜੀ ਠੀਕ ਹੈ ਰਾਕੇਸ਼ ਜੀ।
ਦੂਜਾ ਸਵਾਲ ਇਹ ਸੀਗਾ ਕਿ ਜਿੱਦਾਂ ਅਕਾਊਂਟਿੰਗ ਚ ਜਿੱਦਾਂ ਆਪਣੇ ਐਸਸੀ ਪੁਆਇੰਟ ਵੀ ਆ ਗਏ 189 ਦੀ ਰਿਟੇਸ਼ਨ ਪਾਈ ਹੋਈ ਹੈ ਨਵੰਬਰ ਤੋਂ, ਕੁਝ ਹੈਗਾ ਚਾਂਸ ਕਦੋਂ ਤੱਕ ਆ ਸਕਦੀ ਹੈ?
ਕਿੰਨੇ ਪੁਆਇੰਟਸ ਨੇ ਜੀ ਤੁਹਾਡੇ?
80
ਪੁਆਇੰਟਸ ਨੇ ਤੁਹਾਡੇ, 1 ਮਿੰਟ ਮੈਂ ਤੁਹਾਨੂੰ ਦੱਸਦੀ ਹਾਂ।
ਹਾਂਜੀ
80 ਤੇ ਤਾਂ ਨਹੀਂ ਇਨਵੀਟੇਸ਼ਨ, ਕਿਉਂਕਿ ਦੇਖੋ ਜਿਹੜਾ ਇਹ ਜਿਹੜਾ ਹੁਣ ਇਨਵੀਟੇਸ਼ਨ ਰਾਊਂਡ ਨਿਕਲ ਕੇ ਗਿਆ ਨਾ ਫਰਵਰੀ ਵਾਲਾ ਜਿਹੜਾ ਕੱਲ ਹੀ ਨਿਕਲ ਕੇ ਗਿਆ, ਇਹਦੇ ਵਿੱਚ ਜੋ ਅਸੀਂ ਐਂਟੀਸਪੇਟ ਕਰ ਰਹੇ ਹਾਂ ਇਹੀ ਹੈ ਕਿ ਇਹਦੇ ਵਿੱਚ ਕੱਟ ਆਫ ਥੋੜੀ ਜਿਹੀ ਹਾਈ ਚਲੀ ਗਈ ਹੈ ਕਿਉਂਕਿ ਐਂਡ ਆਫ ਫਾਈਨੈਂਸ਼ੀਅਲ ਈਅਰ ਦੇ ਲਾਗੇ ਆ ਗਈਆਂ ਨੇ ਚੀਜ਼ਾਂ 80 ਪੁਆਇੰਟਸ ਤੇ।
ਹਾਂਜੀ
ਕਦੋਂ ਲਾਂਚ ਕੀਤੀ ਤੁਸੀਂ ਫਾਈਲ? ਸੋਰੀ ਕਦੋਂ ਕਿਹਾ?
5th November। ਹਾਂਜੀ
ਨਵੰਬਰ ਵਾਲੀਆਂ ਤਾਂ ਜੀ ਹਜੇ ਬਹੁਤ ਦੂਰ ਨੇ ਫਿਰ, ਕਿਉਂਕਿ ਜੇ ਡਿਪਾਰਟਮੈਂਟ ਨੇ, ਮੁਸ਼ਕਿਲ ਹੈ ਜੀ ਮੁਸ਼ਕਿਲ ਹੈ, ਨਾਮੁਮਕਿਨ ਨਹੀਂ ਹੈਗਾ ਮੁਸ਼ਕਿਲ ਹੈ, ਕਿਉਂਕਿ ਜੇ ਤਾਂ ਉਹਨਾਂ ਨੇ, ਕਿਉਂਕਿ ਯੂ ਨੋ ਇਟ ਹੈ ਨਾ ਕਿ ਉਹਨਾਂ ਨੇ ਇਨਵੀਟੇਸ਼ਨ ਘਟਾਤੇ ਨੇ, ਤੇ ਜੇ ਤਾਂ ਇਨਵੀਟੇਸ਼ਨ ਕਿਸੇ ਚਮਤਕਾਰੀ ਤਰੀਕੇ ਨਾਲ ਵੱਧ ਦਿੱਤੇ ਤਾਂ ਕੁਡ ਬੀ ਪੋਸੀਬਲ, ਅਦਰਵਾਈਜ਼ ਬਹੁਤ ਮੁਸ਼ਕਿਲ ਹੈ। ਠੀਕ ਹੈ ਜੀ,
ਚਲੋ
ਓਕੇ ਰਾਕੇਸ਼
ਜੀ, ਠੀਕ ਹੈ, ਥੈਂਕ ਯੂ ਮੈਮ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ
ਜੀ। ਪ੍ਰਭਜੀਤ, ਇੱਧਰ ਸਾਡੇ ਕੋਲ ਕੁਛ ਫੇਸਬੁੱਕ ਦੇ ਉੱਤੇ ਵੀ ਜਿਹੜੇ ਵਿਊਅਰ ਜੁੜੇ ਹੋਏ ਨੇ ਉਹਨਾਂ ਦੇ ਵੀ ਮੈਸੇਜਸ ਪਹੁੰਚ ਰਹੇ ਨੇ, ਜੇ ਇਜਾਜ਼ਤ ਹੋਵੇ ਤਾਂ ਆਪਾਂ ਉਹਨਾਂ ਦੇ ਮੈਸੇਜ ਲੈ ਲਈਏ। ਹਰਜੀਤ ਕੌਰ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ, ਪਹਿਲਾਂ ਤਾਂ ਫਤਿਹ ਦੀ ਸਾਂਝ ਪਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਰਜੀਤ ਜੀ
ਕਹਿੰਦੇ ਮੈਮ ਵਟ ਅਬਾਊਟ ਕੁਕਰੀ ਐਂਡ ਪ੍ਰੋਸੈਸਿੰਗ ਟਾਈਮ ਫਾਰ ਪੀਆਰ।
ਹਰਜੀਤ ਕੌਰ ਜੀ, ਕੁਕਰੀ ਦਾ ਸਰਟੀਫਿਕੇਟ 3-4 ਡਿਪਲੋਮਾ ਜੇ ਤੁਸੀਂ ਸਟੂਡੈਂਟ ਵੀਜ਼ਾ ਦੇ ਦੌਰਾਨ ਕਰਦੇ ਹੋ ਤਾਂ ਤੁਹਾਨੂੰ 1.5 ਸਾਲ ਦਾ 485 ਵੀਜ਼ਾ ਮਿਲਣ ਤੋਂ ਦੇ ਦੌਰਾਨ ਤੁਸੀਂ ਜੋਬ ਰੈਡੀ ਕਰਦੇ ਹੋ ਤਾਂ ਤੁਹਾਨੂੰ ਸਕਿੱਲ ਅਸੈਸਮੈਂਟ ਮਿਲ ਜਾਂਦੀ ਹੈ ਸ਼ੈਫ ਦੀ, ਸ਼ੈਫ ਦਾ ਜੇ ਤੁਸੀਂ ਜੋਬ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਪੁਆਇੰਟਸ ਤੇ ਡਿਪੈਂਡ ਕਰਦਾ ਤੇ ਪੀ ਆਰ ਮਿਲ ਤੁਹਾਡੇ ਪੁਆਇੰਟਸ ਤੇ ਖੜੀ ਹੈ। 189 ਵੀ ਪੋਸੀਬਲ ਹੈ, 489 ਵੀ ਐਂਡ 190 ਵੀ, ਡਿਪੈਂਡਿੰਗ ਔਨ ਯੋਰ ਪੁਆਇੰਟਸ। ਠੀਕ ਹੈ ਜੀ।
ਜੀ ਸੋ ਹਰਜੀਤ ਜੀ ਤੋਂ ਬਾਅਦ ਇੱਧਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਜੀ, ਤੇ ਕਾਲਰ ਨੂੰ ਲੈਣੇ ਆ ਅਸੀਂ, ਔਨ ਏਅਰ ਕਰਦੇ ਆ। ਨੰਬਰ ਹੈ ਜੀ 502। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ ਜੀ, ਨਾਮ ਦੱਸੋ ਜੀ।
ਮੈਂ ਸੰਦੀਪ ਬੋਲ ਰਿਹਾ।
ਹਾਂਜੀ ਹਾਂਜੀ ਸੰਦੀਪ ਜੀ, ਸਵਾਗਤ ਤੁਹਾਡਾ ਬਹੁਤ ਬਹੁਤ। ਕੀ ਸਵਾਲ ਹੈ?
ਨਹੀਂ ਜੀ, ਇਹੋ ਜੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ, ਕਿਉਂਕਿ 482 ਦੇ ਵਿੱਚ ਜਿਹੜੀ ਸੈਲਫ ਸਪੋਂਸਰਸ਼ਿਪ ਹੈ ਉਹ ਪੋਸੀਬਲ, ਮਤਲਬ ਕਿ ਮੈਂ ਕਹੂੰਗੀ ਨਾਮੁਮਕਿਨ ਹੈ। ਤੇ 12 ਮਹੀਨੇ ਪੁਰਾਣਾ ਬਿਜ਼ਨਸ ਚਾਹੀਦਾ ਤੁਹਾਨੂੰ, ਤੇ ਇਟ ਇਜ਼ ਲਾਈਕ ਵੈਰੀ ਹਾਰਡ ਜੇ ਤੁਸੀਂ ਇਹੋ ਜਿਹਾ ਕੁਝ ਸੋਚਦੇ ਹੋ। ਠੀਕ ਹੈ ਜੀ। ਦੇਖੋ ਜੀ, ਉਹਨਾਂ ਨੇ ਸਾਫ ਸਾਫ ਕਿਹਾ ਕਿ ਜਿਹੜੇ ਇੰਪਲੋਇਰਸ ਨੇ ਕੋਈ ਐਕਸਪਲੋਇਟੇਸ਼ਨ ਕੀਤੀ ਆ, ਜਿਨ੍ਹਾਂ ਦਾ ਕੋਈ ਫੇਅਰ ਵਰਕ ਨਾਲ ਕੇਸ ਚੱਲਦਾ, ਜਿਨ੍ਹਾਂ ਦਾ ਕੋਈ ਇਮੀਗ੍ਰੇਸ਼ਨ ਦੇ ਨਾਲ ਕੋਈ ਵੀ ਮੈਟਰ ਚੱਲਦਾ, ਉਹ ਇਲੀਜੀਬਲ ਨਹੀਂ ਹੈਗੇ ਬਿਲਕੁਲ ਵੀ ਡਾਮਾ ਦੇ ਥਰੂ। ਠੀਕ ਹੈ ਜੀ। ਬਾਕੀ ਉਹ ਨਾਰਦਰਨ ਟੈਰੀਟਰੀ ਦੀ ਜਿਹੜੀ ਗਵਰਨਮੈਂਟ ਹੈ ਜੀ, ਦੇਖੋ ਜਿਹੜੀ ਨਾਰਦਰਨ ਟੈਰ, ਬਾਕੀ ਇਟਸ ਅ ਪੋਲੀਟੀਕਲ ਮੈਟਰ, ਆਈ ਸ਼ੁਡਨਟ ਬੀ ਕਮੈਂਟਿੰਗ। ਮੈਂ ਤੁਹਾਨੂੰ ਮਾਈਗ੍ਰੇਸ਼ਨ ਦੀ ਐਡਵਾਈਸ ਦੇ ਸਕਦੀ ਹਾਂ, ਤੁਸੀਂ ਮੈਨੂੰ ਕੁਐਸਚਨ ਕੀਤਾ ਤਾਂ ਮੈਂ ਆਨਸਰ ਕਰ ਰਹੀ ਹਾਂ। ਉਹਨਾਂ ਨੇ ਇਹਦੇ ਵਿੱਚ ਫਲੈਕਸੀਬਿਲਿਟੀ ਰੱਖੀ ਆ ਕਿ ਜਿਵੇਂ 457 ਦੇ ਵਿੱਚ ਤੁਸੀਂ ਇੰਪਲੋਇਰ ਨਾਲ ਬਾਉਂਡ ਸੀਗੇ, ਤੁਸੀਂ ਚੇਂਜ ਨਹੀਂ ਕਰ ਸਕਦੇ ਸੀਗੇ, ਇਹਦੇ ਵਿੱਚ ਉਹਨਾਂ ਨੇ ਇਹ ਫਲੈਕਸੀਬਿਲਿਟੀ ਰੱਖੀ ਕਿ ਲੈਟਸ ਸੇ ਕਿ ਤੁਹਾਡਾ ਆਪਣੇ ਇੰਪਲੋਇਰ ਨਾਲ ਨਾਰਦਰਨ ਟੈਰੀਟਰੀ ਚ ਕੁਝ ਪ੍ਰੋਬਲਮ ਹੋ ਜਾਂਦੀ ਆ, ਤਾਂ ਤੁਸੀਂ ਯੂ ਆਰ ਫ੍ਰੀ ਟੂ ਮੂਵ ਟੂ ਅਨਦਰ ਇੰਪਲੋਇਰ ਜਿਹੜਾ ਕਿ ਨਾਰਦਰਨ ਟੈਰੀਟਰੀ ਚ ਆ। ਠੀਕ ਹੈ ਜੀ। ਸੋ ਦਿਸ ਇਜ਼ ਦ ਫਲੈਕਸੀਬਿਲਿਟੀ ਦੈਟ ਦੇ ਹੈਵ ਗਿਵਨ। ਤੇ ਉਹਨਾਂ ਨੇ ਈਵਨ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਉਹਨਾਂ ਨੂੰ ਇੰਪਲੋਇਰਸ ਨੇ ਰਿਕਮੈਂਡ ਕੀਤਾ ਕਿ ਬੰਦਾ ਸਾਡੇ ਨਾਲ ਬਾਉਂਡ ਨਹੀਂ ਹੋਣਾ ਚਾਹੀਦਾ, ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਨਾਲ ਕੰਮ ਕਰਦਾ ਉਹ ਵੀ ਖੁਸ਼ ਰਹੇ। ਸੋ ਇਟ ਇਜ਼ ਅ ਪੋਲੀਟੀਕਲ ਮੈਟਰ ਜਿਹੜੀ ਤੁਸੀਂ, ਤੁਹਾਡਾ ਕੁਐਸਚਨ ਹੈ, ਬਟ ਓਬਵੀਅਸਲੀ ਦੇ ਹੈਵ ਟ੍ਰਾਈਡ ਟੂ, ਹੈ ਨਾ, ਕਿ ਜਿਹੜੀ ਐਕਸਪਲੋਇਟੇਸ਼ਨ ਵਾਲੀ ਚੀਜ਼ ਨੂੰ ਉਹਨਾਂ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹ ਨਾ ਹੋਵੇ। ਠੀਕ ਹੈ ਜੀ।
ਜੀ ਸੰਦੀਪ ਜੀ ਧੰਨਵਾਦ ਜੀ। ਜੀ ਅੱਗੇ ਸਾਡੇ ਨਾਲ ਫੇਸਬੁੱਕ ਦੇ ਉੱਤੇ ਜੁੜੇ ਹੋਏ ਨੇ ਜੀ ਸਰੋਤੇ ਰੌਕੀ ਧੀਮਾਨ ਜੀ। ਰੌਕੀ ਧੀਮਾਨ ਹੋਰਾਂ ਦਾ ਅਸੀਂ ਮੈਸੇਜ ਲੈਣੇ ਆ, ਤੇ ਉਸ ਤੋਂ ਬਾਅਦ ਜਿਹੜੇ ਸਾਡੇ ਨਾਲ ਕਾਲਰ ਜੁੜੇ ਨੇ ਉਹਨਾਂ ਦਾ ਵੀ ਅਸੀਂ ਲਵਾਂਗੇ ਜੀ ਕਾਲ। ਪਰ ਰੌਕੀ ਧੀਮਾਨ ਹੋਰਾਂ ਦਾ ਮੈਸੇਜ ਹੈ, ਗੁੱਡ ਈਵਨਿੰਗ, ਪਹਿਲਾਂ ਤਾਂ ਬੁਲਾ ਰਹੇ ਨੇ, ਤੇ ਕਹਿੰਦੇ ਜੀ ਆਈ ਐਮ ਫਰੋਮ ਪੰਜਾਬ, ਆਈ ਹੈਵ ਡਨ ਮਾਈ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਇਨ 2009 ਐਂਡ ਆਫਟਰ ਦੈਟ ਆਈ ਐਮ ਡੂਇੰਗ ਜੋਬ ਟਿਲ ਮਾਰਚ 2018 as a store officer and wages in account. I want to come to Australia. How can I apply? Please help me. Kendra ji.
Rocky ji, jada diploma di apa gal kar rahe si mechanical engineering di, tusi draft person wali skill assessment wale passe ja sakde ho. Te but it will be very hard kyunki tusi store officer rahe ho, na ki tusi draft person di job kiti hai. Baki tusi itthe visitor visa di aa sakde ho if you want to come to Australia. Baki da tadi ji individual course assess ਤੁਹਾਡੀ ਜਿਹੜੀ ਕਿ ਫੁੱਲ ਅਸੈਸਮੈਂਟ ਕਰਕੇ ਹੀ ਮੈਂ ਦੱਸ ਸਕਦੀ ਹਾਂ ਇਫ ਦੇਅਰ ਆਰ ਐਨੀ ਆਪਸ਼ਨਸ, ਇਫ ਐਨੀ
ਜੀ।
ਠੀਕ ਹੈ ਜੀ।
ਬਿਲਕੁਲ ਜੀ, ਅਸੀਂ ਪ੍ਰੋਗਰਾਮ ਦੌਰਾਨ ਵੀ ਤੁਹਾਨੂੰ ਵੀਜ਼ਾ ਐਂਡ ਇਮੀਗ੍ਰੇਸ਼ਨ ਦਾ ਜਿਹੜਾ ਨੰਬਰ ਹੈ ਉਹ ਵੀ ਜ਼ਰੂਰ ਦੱਸਾਂਗੇ, ਤੁਸੀਂ ਧਿਆਨ ਨਾਲ ਸੁਣਿਓ ਪ੍ਰੋਗਰਾਮ, ਤੇ ਤੁਸੀਂ ਆਪਣਾ ਜਿਹੜਾ ਪਰਸਨਲ ਕੇਸ ਵੀ ਡਿਸਕਸ ਕਰ ਸਕਦੇ ਹੋ ਪ੍ਰਭਜੀਤ ਹੋਰਾਂ ਦੇ ਨਾਲ ਫੋਨ ਅਪਾਇੰਟਮੈਂਟ ਬਣਾ ਕੇ। ਤੇ ਇੱਧਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਪ੍ਰਭਜੀਤ ਜੀ 950 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਡਮ, ਮੈਂ ਜਗਜੀਤ ਬੋਲ ਰਿਹਾ ਸਿਡਨੀ ਤੋਂ।
ਹਾਂਜੀ ਜਗਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ, ਕੀ ਸਵਾਲ ਹੈ?
ਹਾਂਜੀ ਮੇਰੇ ਦੋ ਕੁਐਸਚਨ ਹੈ. ਇੱਕ ਮੇਰੇ ਜਿਹੜੇ ਸਿਸਟਰ ਨੇ ਇੰਡੀਆ ਦੇ ਵਿੱਚ, ਉਹਨਾਂ ਨੇ ਹੁਣੇ ਬੀ ਐਸ ਸੀ ਨਰਸਿੰਗ ਕੰਪਲੀਟ ਕੀਤੀ ਹੈ, ਤੇ ਜਿਵੇਂ ਆਈਲੈਟਸ ਕਰ ਰਹੇ ਨੇ, ਤੇ ਬੈਸਟ ਕੀ ਆ ਕਿ ਇੱਥੇ ਮਤਲਬ ਐਮ ਐਸ ਸੀ ਨਰਸਿੰਗ ਚ ਆਉਣਾ ਜਾਂ ਉੱਥੇ ਐਜ਼ ਏ ਵਰਕ ਐਕਸਪੀਰੀਅੰਸ ਲਓ ਦੋ ਤਿੰਨ ਸਾਲ ਜੈਨੂਨ ਕੰਮ ਕਰਕੇ?
ਦੇਖੋ ਜਗਜੀਤ ਜੀ, ਤੁਹਾਨੂੰ ਕੁਇਕਲੀ ਦੱਸ ਦਾਂਗੇ, ਪਹਿਲਾਂ ਇਹ ਵਾਲੇ ਸਵਾਲ ਦਾ ਤੁਹਾਡਾ ਜਵਾਬ ਦੇ ਦਿੰਦੀ ਹਾਂ. ਜਿਹੜੀ ਬੀ ਐਸ ਸੀ ਨਰਸਿੰਗ ਦੇ ਸਿਰ ਤੇ ਪਹਿਲਾਂ ਪੀ ਆਰ ਦੇ ਜਿਹੜੀ ਹੱਲ ਸੀਗੇ, ਹੁਣ ਵੀ ਹੈਗੇ ਨੇ, ਵੀ ਤੁਸੀਂ ਐਕਸਪੀਰੀਅੰਸ ਬੀ ਬੀ ਐਸ ਸੀ ਨਰਸਿੰਗ 7E ਚ ਸਿੱਧਾ ਅੱਗੇ ਇੱਥੇ ਆਰ ਐਨ ਪ੍ਰੋਗਰਾਮ ਕਰੋ, ਪਰ ਹੁਣ ਇਸ ਟਾਈਮ ਤੇ ਆਰ ਐਨ ਪ੍ਰੋਗਰਾਮ ਦੇ ਵਿੱਚ ਬੜੀ ਮੁਸ਼ਕਿਲ ਨਾਲ ਐਡਮਿਸ਼ਨ ਮਿਲ ਰਹੀ ਆ. ਹੁਣ ਕਿਉਂਕਿ ਤੁਸੀਂ ਹਜੇ, ਤੁਹਾਡੇ ਸਿਸਟਰ ਨੇ ਹਜੇ ਆਇਲਸ ਦਿੱਤਾ ਨਹੀਂ ਹੈ, ਜੇ ਦਿੱਤਾ ਹੁੰਦਾ ਤਾਂ ਮੈਂ ਤੁਹਾਨੂੰ ਕੁਛ ਹੋਰ ਸਲਾਹ ਦਿੰਦੀ. ਜਦ ਤੱਕ ਤੁਹਾਡੇ ਹੱਥ ਚ ਆਇਲਸ ਨਹੀਂ ਹੈ ਤਾਂ ਇਹ ਵੀ ਸਲਾਹ ਮੇਰੀ ਪੈਂਡਿੰਗ ਹੋ ਜਾਂਦੀ ਹੈ ਵੀ ਕੀ ਕਰਨਾ ਚਾਹੀਦਾ ਉਹਨਾਂ ਨੂੰ, ਕਿਉਂਕਿ ਜਦੋਂ ਤੱਕ ਜੇ ਤਾਂ 7E
ਦੂਜਾ ਕੁਐਸਚਨ ਹੈ. ਹਾਂਜੀ ਹਾਂਜੀ, ਇਸ ਨਾਲ ਰਿਲੇਟਡ ਆ, ਜਿਵੇਂ ਦੋ ਨੇ ਉਹਨੇ ਮਤਲਬ ਸੋਰੀ ਕਜ਼ਨ ਸਿਸਟਰ ਨੇ ਐਕਚੁਲੀ, ਇੱਕ ਨੇ ਕੰਪਲੀਟ ਕੀਤੀ ਹੈ 3-4 ਸਾਲ ਹੋ ਗਏ, ਜਿਹਨਾਂ ਨੇ 1 ਸਾਲ ਗੁਰਗਾਓਂ ਐਕਸਪੀਰੀਅੰਸ ਔਰ 3 ਸਾਲ ਗਵਰਨਮੈਂਟ ਜੋਬ ਤੇ ਨੇ, ਮਤਲਬ ਗਵਰਨਮੈਂਟ ਪੱਕੀ ਨਹੀਂ ਲਾਈਕ ਐਜ਼ ਦੇ ਠੇਕੇ ਤੇ ਰੱਖੇ ਹੋਏ ਆ, ਤੇ ਉਹਨਾਂ ਦੇ 6 ਇੰਚ ਬੈਨ ਨੇ, ਤੇ ਉਹ ਹੈ ਕੁਛ ਕੋਈ ਮਤਲਬ ਇੱਥੇ ਆਉਣ ਦਾ ਜੀ? 6 ਇੰਚ ਨੇ ਬਟ ਉਹਨਾਂ ਦੇ
6 ਇੰਚ ਤੇ ਤਾਂ ਜੀ ਫਿਰ ਕੋਈ ਹੱਲ ਆ ਜੀ, ਸਟੂਡੈਂਟ ਵੀਜ਼ਾ.
ਅੱਛਾ, ਸਟੂਡੈਂਟ ਵੀਜ਼ਾ.
ਹਾਂਜੀ, ਤੁਹਾਡਾ ਕੀ ਸਟੇਟਸ ਹੈ ਜੀ ਇੱਥੇ? ਰਿੱਕੀ ਬਰਾੜ ਜੀ, ਤੇ ਉਹਨਾਂ ਦਾ ਸਵਾਲ ਜਿਹੜਾ ਸ਼ਾਮਿਲ ਕਰਦੇ ਆ ਅੱਗੇ, ਤੇ ਇੱਧਰ ਸਾਡੇ ਨਾਲ ਲਾਈਵ ਵੀ ਫੋਨ ਕਾਲ ਦੇ ਉੱਤੇ ਸਾਡੇ ਇੱਕ ਲਿਸਨਰ ਨੇ, ਅਸੀਂ ਉਹਨਾਂ ਦੀ ਕਾਲ ਜਿਹੜੀ ਉਸ ਤੋਂ ਬਾਅਦ ਲਵਾਂਗੇ. ਫਿਲਹਾਲ ਰਿੱਕੀ ਬਰਾੜ ਉਹਨਾਂ ਦਾ ਸਵਾਲ ਲੈਂਦੇ ਆ ਜੀ. ਕਹਿੰਦੇ, ਮੈਮ, ਵਟ ਇਜ਼ ਸਟੂਡੈਂਟ ਸਬ ਐਂਟਰੈਂਟ ਪ੍ਰੋਸੈਸਿੰਗ ਟਾਈਮ? ਸਪਾਊਸ ਦਾ ਪੁੱਛ ਰਹੇ ਹੈ. ਦੇਖੋ ਜੀ, ਸਬਸੀਕੁਐਂਟ ਐਂਟਰੈਂਟ ਲੀਸਟ ਪ੍ਰਾਇਓਰਟੀ ਇਹਦੀ ਆ, ਇਹ ਐਪਲੀਕੇਸ਼ਨ ਡਿਪਾਰਟਮੈਂਟ ਦੀਆਂ, ਡਿਪੈਂਡਿੰਗ ਔਨ ਦਾ ਪ੍ਰੋਫਾਈਲ. ਮਤਲਬ ਕੁਛ ਕਈ ਵਾਰ ਜੇ ਪ੍ਰੋਫਾਈਲ ਬਹੁਤ ਅੱਛਾ ਹੈ, ਇਮੀਗ੍ਰੇਸ਼ਨ ਹਿਸਟਰੀ ਅੱਛੀ ਆ, ਆਉਣ ਨੂੰ ਇਹ ਵੀਜ਼ਾ ਲੈਸ ਦੈਨ 1 ਮੰਥ ਵਿੱਚ ਵੀ ਆ ਜਾਂਦਾ
ਜੀ.
ਪਰ ਜੇ ਤੁਸੀਂ ਆਫਸ਼ੋਰ ਤੋਂ ਫਾਈਲ ਲਾਂਚ ਕੀਤੀ ਤਾਂ ਫੋਰ ਸ਼ੋਰ 6 ਮਹੀਨੇ ਤਾਂ ਤੁਸੀਂ ਭੁੱਲ ਜਾਓ ਕਿ ਚੱਕਣਗੇ. ਪਹਿਲਾਂ ਥੋੜੇ ਜਿਹੇ ਲੀਨੀਅੰਟ ਸੀਗੇ, ਪਰ ਹੁਣ ਸਪੈਸੀਫਿਕਲੀ ਕਿਸੇ ਕਾਰਨ ਕਰਕੇ ਉਹ ਨਹੀਂ ਚੱਕ ਰਹੇ ਹੈਗੇ ਫਾਈਲਸ ਛੇਤੀ
ਜੀ,
ਤੇ ਇਸ ਤੋਂ ਵੀ ਵੱਧ ਟਾਈਮ ਲੱਗ ਸਕਦਾ
ਜੀ. ਸੋ ਅੱਗੇ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਜੀ, 664 ਤੋਂ. ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ.
ਸਤਿ ਸ੍ਰੀ ਅਕਾਲ ਮੈਮ ਜੀ
ਨਾਮ ਦੱਸੋ ਜੀ.
ਨਾਮ ਮੇਰਾ ਬਲਿੰਦਰ ਸਿੰਘ ਮੈਮ, ਮੈਂ ਡਾਰਵਿਨ ਸਾਈਡ ਤੋਂ ਬੋਲ ਰਿਹਾ ਜੀ.
ਹਾਂਜੀ ਹਾਂਜੀ ਬਲਜਿੰਦਰ ਜੀ, ਕੀ ਸਵਾਲ ਹੈ?
ਮੇਰਾ ਸਵਾਲ ਮੈਮ ਜੀ ਇਹ ਵਾ ਕਿ ਜਿਹਦੇ ਕੋਲ ਮਤਲਬ 5 ਇਅਰਸ ਦੀ ਸਟੱਡੀ ਹੋ, ਉਸ ਦੇ ਬੇਸ ਤੇ ਆਪਣੀ ਪੀ ਆਰ ਪਾ ਸਕਦਾ?
5 ਇਅਰ ਦੀ ਸਟੱਡੀ ਤੇ ਕਿਹੜੇ ਵੀਜ਼ਾ ਦੀ ਗੱਲ ਕਰ ਰਹੇ ਹੋ ਜੀ ਤੁਸੀਂ?
ਰਿਗਾਰਡਿੰਗ ਜੇ 482 ਵੀਜ਼ਾ ਮਿਲਿਆ ਹੋਵੇ?
ਨਹੀਂ ਜੀ, ਉਹਦੀ ਮਿਨੀਮਮ ਬੈਂਡ ਰਿਕੁਆਇਰਮੈਂਟ ਹੈਗੀ ਆ, ਉਹਨਾਂ ਨੇ 5 ਇਅਰ ਦਾ ਕੋਈ ਵੇਵਰ ਨਹੀਂ ਰੱਖਿਆ ਹੋਇਆ. ਸਾਡੇ 4 ਮੇਬੀ ਹਨਾ, ਕਿ ਮੈਂ ਥੋੜਾ ਜਿਹਾ ਮੈਨੂੰ ਯਾਦ ਕਰਨ ਦਾ, ਹਾਂਜੀ 5 ਬੈਂਡਸ ਤੇ ਉਹਨਾਂ ਨੇ ਰੱਖਿਆ ਮਿਨੀਮਮ. ਵੈਸੇ 6 ਇੰਚ ਰਿਕੁਆਇਰਮੈਂਟ ਹੈ, 5 ਬੈਂਡਸ ਤੇ ਤੁਸੀਂ ਪੀ ਆਰ ਪਾ ਸਕਦੇ ਹੋ. ਡਾਮਾ ਦੇ ਥਰੂ ਜੀ, ਡਾਮਾ ਦੇ ਥਰੂ. ਮੈਨੂੰ ਲੱਗਿਆ ਤੁਸੀਂ ਡਾਮਾ ਦੇ ਰਿਲੇਟਡ ਪੁੱਛ ਰਹੇ ਹੋ ਤੁਹਾਡਾ ਕੁਐਸਚਨ, ਪਰ ਵੈਸੇ ਤੁਸੀਂ 6 ਇਅਰਸ ਜੇ ਸੋਰੀ 5 ਇਅਰਸ ਦੀ ਸਟੱਡੀ ਆ ਤਾਂ ENS ਪੈ ਜਾਂਦੀ ਆ, ਪਰ ਉਹ ਸ਼ੋਰ ਸ਼ਾਰਟ ਨਹੀਂ ਹੈਗੇ, ਡਿਪੈਂਡਿੰਗ ਔਨ ਹੈ ਨਾ ਵੀ ਕੀ, ਕਿਉਂਕਿ ਦੇਰ ਆਰ ਫਿਊ ਕੇਸਿਸ ਇਨ AET ਜਿਹੜੇ ਕਿ ਕੁਛ ਐਪਲੀਕੈਂਟਸ ਨੇ ਜਿੱਤੇ ਨੇ, ਉਹਨਾਂ ਨੂੰ ਤੁਸੀਂ ਰੱਖ ਕੇ ਅੱਗੇ ਆਧਾਰ ਤੁਸੀਂ ਵੀ ਹੋ ਸਕਦਾ ਤੁਹਾਡਾ ਕੇਸ ਨਿਕਲ ਜੇ, ਪਰ ਡਿਪੈਂਡਿੰਗ ਔਨ, ਕਿਉਂਕਿ ਮੈਨੂੰ ਹੁਣ ਪਤਾ ਨਹੀਂ ਐਗਜੈਕਟਲੀ ਕੀ ਕੁਆਲੀਫਿਕੇਸ਼ਨ ਨੇ ਤੁਹਾਡੇ ਕੋਲ, ਤੇ ਕਈ ਵਾਰ ਕੇਸ ਅੜ ਵੀ ਜਾਂਦੇ ਨੇ ਬਿਕੋਜ਼, ਕਿਉਂਕਿ ਜਿਹੜੀ ਫੈਡਰਲ ਕੋਰਟ ਦੀ ਕੋਈ ਜਜਮੈਂਟ ਨਹੀਂ ਹੋਈ ਹੈਗੀ ਇਸ ਚੀਜ਼ ਦੇ ਰਿਲੇਟਡ ਹਜੇ, ਜੇ ਫੈਡਰਲ ਕੋਰਟ ਪ੍ਰੈਸੀਡੈਂਟ, ਮਤਲਬ ਕਿ ਥੋੜਾ ਜਿਹਾ ਰਿਸਕ ਹੈ, ਪੈ ਜਾਂਦੀ ਹੈ ਐਪਲੀਕੇਸ਼ਨ.
ਸੋਰੀ ਮੈਮ, ਅਗਰ ਮੈਂ ਡਾਮਾ ਦੇ ਥਰੂ ਜਾਵਾਂ, ਸਾਈਨ ਸੁਣ ਕਰਾ ਆਪਣੀ ਬੋਸ ਤੋਂ, ਦੈਨ
ਹਾਂਜੀ ਡਾਮਾ ਦੇ ਥਰੂ ਕੋਈ ਪ੍ਰੋਬਲਮ ਨਹੀਂ, ਪੰਜ ਬੈਂਡ ਤੇ
ਇਹਦਾ ਮੈਕਸਿਮਮ ਕੀ ਟਾਈਮ ਪੀਰੀਅਡ ਹੈ
ਜੀ? ਕਿਸ ਚੀਜ਼ ਦਾ? ਦੇਖੋ ਜੀ ਡਾਮਾ ਵਾਲਾ ਤਾਂ ਹਜੇ ਹੁਣ ਪ੍ਰੋਸੈਸ ਸ਼ੁਰੂ ਹੋਇਆ ਵਾ, ਜਿਹੜੇ ਹੁਣ ਪਾਉਣਗੇ ਉਹਨਾਂ ਦੀ 3 ਸਾਲ ਬਾਅਦ ਪੀ ਆਰ ਆਉਣੀ ਆ, ਠੀਕ ਹੈ ਜੀ?
ਪਰ ਇੱਕ ਤਰੀਕਾ ਹੈ ਕਿ ਬੜਾ ਸੌਖਾ ਆ ਜੇ ਪੰਜ ਬੈਂਡ ਦੇ ਨਾਲ ਬਿਲਕੁਲ ਲੈਣੀ ਚਾਹੁੰਦੇ ਆ ਤਾਂ।
ਦੇਖੋ ਇਹਦੇ ਵਿੱਚ ਮੈਂ ਥੋੜਾ ਦੱਸਦਾ ਕਿ ਕੁਝ ਏਟੀ ਕੇਸਿਸ ਹੋਏ ਨੇ ਜਿਹੜੇ ਕਿ ਐਪਲੀਕੈਂਟਸ ਨੇ ਜਿੱਤੇ ਨੇ
ਜੀ,
ਜਿਹਦੇ ਵਿੱਚ ਕਿ 5 ਈਅਰਸ ਦੀ ਸਟੱਡੀ ਉਹਨਾਂ ਨੇ ਡਿਫਾਈਨ ਕੀਤੀ ਆ
ਜੀ,
ਵੀ ਟ੍ਰੇਡ ਕੋਰਸਿਸ ਨੂੰ ਵੀ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਹਾਇਰ ਐਜੂਕੇਸ਼ਨ, ਕਿਉਂਕਿ ਦੇਰ ਇਜ਼ ਅ ਡੈਫੀਨੇਸ਼ਨ ਜਿਹੜੀ ਕਿ ਬੜੀ ਡਿਪਾਰਟਮੈਂਟ ਨੇ ਥੋੜੀ ਜਿਹੀ ਕੰਪਲੀਕੇਟਡ ਬਣਾਈ ਆ, ਤੇ ਉਹਦੇ ਸਿਰ ਤੇ ਰਿਫਿਊਜ਼ ਕਰ ਦਿੰਦੇ ਨੇ ਵੀ ਇਟ ਇਜ਼ ਨਾਟ ਅੰਡਰ ਹਾਇਰ ਐਜੂਕੇਸ਼ਨ, ਹੈ ਨਾ
ਜੀ,
ਸਕੂਲਿੰਗ ਤੇ ਹਾਇਰ ਐਜੂਕੇਸ਼ਨ ਰੱਖੀ ਆ, ਤੇ ਉਹਦੇ ਕਰਕੇ ਥੋੜਾ ਜਿਹਾ ਚੱਕਰ ਪੈਂਦਾ ਉਹਦੇ
ਵਿੱਚ। ਪ੍ਰਭਜੀਤ ਜੀ ਇੱਕ ਹੋਰ ਕਾਲਰ ਸਾਡੇ ਨਾਲ ਅੱਗੇ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਆਨਰ ਕਰਦੇ ਆ। ਨੰਬਰ ਹੈ ਜੀ 547, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਬੈਸਟ ਇਮੀਗ੍ਰੇਸ਼ਨ ਕੰਸਲਟੈਂਟ ਹੁੰਦਾ ਵਾ ਉਹ ਹਮੇਸ਼ਾ ਐਜ਼ ਏ ਲਾਈਕ ਏ ਚੈੱਕ ਲਿਸਟ ਦੇ ਅਕੋਰਡਿੰਗ ਕੋਈ ਵੀ ਕੇਸ ਲਾਊਗਾ ਕਿ ਕੁਛ ਫਾਇਲ, ਜਿੱਦਾਂ ਕਿ ਮੈਂ ਦੇਖਿਆ ਕਿ ਮੋਸਟਲੀ ਮਾਈਗ੍ਰੇਸ਼ਨ ਕੰਟਰੈਕਟਰ ਫਾਰਮ 80 ਰਹਿਣ ਦਿੰਦੇ ਨੇ, ਆਪਣੇ ਕਲਾਇੰਟ ਕੋ ਮੰਗਾ ਲੈਂਦੇ ਨੇ ਬਟ ਪੈਂਡਿੰਗ ਰੱਖ ਲੈਂਦੇ ਨੇ, ਲਾਉਂਦੇ ਨੀ, ਜਾਂ ਫਿਰ ਪੁਲਿਸ ਕਲੀਨਿਕ ਨੀ ਲਾਉਂਦੇ ਜਾਂ ਮੈਡੀਕਲ ਨੀ ਲਾਉਂਦੇ, ਦੈਟਸ ਗੁੱਡ ਥਿੰਗ ਔਰ ਦੈਟਸ ਬੈਡ?
ਦੇਖੋ ਮੈਂ ਵੀ ਹੋਲਡ ਕਰਦੀ ਆ ਡਾਕੂਮੈਂਟਸ, ਸੋ ਇਟ ਡਿਪੈਂਡ ਔਨ ਦਾ ਕੇਸ, ਠੀਕ ਹੈ ਜੀ, ਲਾਉਂਦੇ ਨਹੀਂ ਲਾਉਂਦੇ,
ਹਾਂਜੀ,
ਇਟ ਡਿਪੈਂਡਸ ਔਨ ਯੂਰ ਕੇਸ, ਮੈਂ ਕਮੈਂਟ ਨਹੀਂ ਕਰ ਸਕਦੀ ਕੁਛ ਵੀ। ਪਰ ਹਾਂ ਮਤਲਬ ਇਫ ਯੂਰ ਮਾਈਗ੍ਰੇਸ਼ਨ ਕੰਸਲਟੈਂਟ ਇਜ਼ ਹੋਲਡਿੰਗ ਸਮਥਿੰਗ, ਜੇ ਮੈਂ ਕੁਛ ਹੋਲਡ ਕਰ ਰਹੀ ਹਾਂ, ਆਈ ਲੈਟ ਮਾਈ ਕਲਾਇੰਟ ਨੋ ਕਿ ਇਹ ਚੀਜ਼ ਮੈਂ ਆਈ ਕਰਨ ਲੱਗੀ ਹਾਂ ਡਿਊ ਟੂ ਸੱਚ ਐਂਡ ਸੱਚ ਰੀਜ਼ਨ।
ਹਾਂਜੀ,
ਮੇਰੇ ਜਿੰਨੇ ਵੀ ਕਲਾਇੰਟਸ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀ ਫਾਈਲ ਨਾਲ ਕੀ ਹੋ ਰਿਹਾ ਵਾ, ਸੋ ਯੂ ਸ਼ੁਡ ਨੋ ਕਿ ਜੇ ਆਏ ਹੋ ਰਿਹਾ ਵਾ ਤਾਂ ਕਿਉਂ ਹੋ ਰਿਹਾ ਵਾ।
ਜੀ ਜੀ,
ਮੇਰੇ ਫਰੈਂਡ ਨੇ ਨਾ ਆਰਸਮਤ ਅਪਲਾਈ ਕੀਤਾ ਹੋਇਆ ਸੀ, ਲਾਈਕ ਅਬਾਊਟ 15 ਮੰਥ ਹੋ ਗਏ ਨੇ ਤੇ ਫਾਈਲ ਅਜੇ ਖੁੱਲੀ ਨਹੀਂ, ਤੇ ਨਾਲ ਹੀ 90 ਵੀ ਉਹਨਾਂ ਨੇ 2 ਮਹੀਨੇ ਪਹਿਲਾਂ ਲਗਾਤਾਰ ਤੇ ਫਾਈਲ ਓਪਨ ਹੋ ਚੁੱਕੀ 190 ਦੀ, ਤੇ ਕੇਸ ਆਫੀਸਰ ਨੇ ਓਵਰਸੀਜ਼ ਪੁਲਿਸ ਕਲੀਅਰੈਂਸ ਮੰਗੀ ਹੈ ਇੰਡੀਆ ਦੀ, ਤੇ ਉਹ ਲਗਾਈ ਅਗਲੇ ਦਿਨ ਹੀ ਡੇਟ ਪ੍ਰੋਵਾਈਡ ਵੀ ਕਰਤੀ ਨੈਕਸਟ ਡੇ, ਤੇ ਉਹਨੂੰ ਵੀ ਦਿੱਤੀ ਨੂੰ ਆਈ ਥਿੰਕ 1.5 ਮੰਥ ਹੋ ਗਿਆ ਵਾ। ਹੁਣ ਪ੍ਰੋਬਲਮ ਇਹ ਹੈ ਕਿ
ਫਾਈਲ ਜਿਹੜੀ ਆ ਉਹ ਖਤਮ ਹੋ ਜਾਏਗੀ, ਇਟਸ ਬਿਟ ਕੰਪਲੀਕੇਟਿਡ। ਮੈਂ ਦੇਖੋ ਡੋਂਟ ਕੋਟ ਮੀ, ਕਿਉਂਕਿ ਇਟ ਇਜ਼ ਅ ਵੈਰੀ ਕੰਪਲੀਕੇਟਿਡ ਥਿੰਗ, ਮੈਨੂੰ ਲੈਜਿਸਲੇਸ਼ਨ ਚੈੱਕ ਕਰਨੀ ਪੈ ਸਕਦੀ ਹੈ ਜਿਹੜਾ ਤੁਸੀਂ ਕੁਐਸਚਨ ਪੁੱਛ ਰਹੇ ਹੋ, ਇਟਸ ਨਾਟ ਸਮਥਿੰਗ ਕੀ, ਪਰ ਜਿਹੜਾ ਮੈਂ ਕਿ ਜਿੰਨਾ ਕਿ ਵੀ ਮੈਨੂੰ ਥੋੜਾ ਬਹੁਤਾ ਯਾਦ ਹੈ ਕਿ ਦੈਟ ਆਈ ਰਿਮੈਂਬਰ ਔਨ ਟੋਪ ਆਫ ਮਾਈ ਹੈਡ ਜਿਹੜੀਆਂ ਲੈਜਿਸਲੇਸ਼ਨ ਹੈਗੀਆਂ ਨੇ, ਕਿਉਂਕਿ ਇਟ ਇਜ਼ ਪੀ ਆਰ, ਬੋਥ ਆਰ ਪੀ ਆਰ, ਤਾਂ ਥੋੜਾ ਜਿਹਾ ਕੰਪਲੀਕੇਟਿਡ ਚੀਜ਼ ਬਣ ਜਾਂਦੀ ਆ। ਜਿਹੜੀ ਇੱਕ ਵੀਜ਼ਾ ਤੁਹਾਨੂੰ ਜਦੋਂ ਮਿਲਦਾ ਹੈ ਤੇ ਮਿਲਿਆ ਹੁੰਦਾ ਤੇ ਜਦੋਂ ਦੂਸਰਾ ਗ੍ਰਾਂਟ ਹੁੰਦਾ ਤੇ ਜਿਹੜਾ ਪਿਛਲਾ ਵਾ ਉਹ ਖਤਮ ਹੋ ਜਾਂਦਾ, ਸੋ ਇਟ ਦੇਰ ਇਜ਼ ਮਾਈਗ੍ਰੇਸ਼ਨ ਜਿਹੜਾ ਐਕਟ ਹੈ ਉਹਦੇ ਅਕੋਰਡਿੰਗ ਇਹ ਖਤਮ ਹੋ ਜਾਂਦਾ ਜਿਹੜਾ ਤੁਹਾਡਾ ਪਿਛਲਾ ਵਾਲਾ। ਪਰ ਡੋਂਟ ਕੋਟ ਮੀ ਔਨ ਦਿਸ ਥਿੰਗ, ਤੇ ਜੇ ਤੁਹਾਡੇ ਫਰੈਂਡ ਨੂੰ ਲੱਗਦਾ ਕਿ ਮੇਰਾ ਕੰਸਲਟੇਸ਼ਨ ਬੁੱਕ ਕਰ ਲੈਣਾ, ਆਈ ਕੈਨ ਹਨਾ ਚੈੱਕ ਇਨ ਟੂ ਲੈਜਿਸਲੇਸ਼ਨ ਐਂਡ ਟੈਲ ਹਿਮ ਐਗਜੈਕਟਲੀ ਕੀ ਹੋਏਗਾ,
ਠੀਕ ਹੈ ਜੀ?
ਹਾਂਜੀ ਬਿਲਕੁਲ ਜੀ, ਓਵਰ ਦਾ ਫੋਨ ਤੁਸੀਂ ਨੰਬਰ ਲੈ ਲਓ 9070-3485, ਹਾਂਜੀ ਹਾਂਜੀ 03 ਕੋਡ ਹੈ ਜੀ, ਅੱਗੇ ਕੰਸਲਟੇਸ਼ਨ ਬੁੱਕ ਹੋ ਜਾਏਗੀ।
ਧੰਨਵਾਦ ਜੀ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਤੇ ਪ੍ਰਭਜੀਤ ਜੀ ਇੱਧਰ ਵੀ ਸਾਡੇ ਨਾਲ ਕੁਛ ਦੋਸਤ ਜੁੜੇ ਹੋਏ ਨੇ, ਗੁਰੀ ਥਿੰਦ ਹੋਰਾਂ ਦਾ ਜਿਹੜਾ ਮੈਸੇਜ ਹੈ ਅਸੀਂ ਪਹਿਲਾਂ ਲਵਾਂਗੇ ਤੇ ਉਸ ਤੋਂ ਬਾਅਦ ਸਾਡੇ ਨਾਲ ਅਗਲੇ ਕਾਲਰ ਵੀ ਜੁੜ ਚੁੱਕੇ ਨੇ ਤੇ ਕਾਲਰ ਜਿਹੜੇ ਉਹਨਾਂ ਨੂੰ ਆਨਰ ਕਰਦੇ ਆ ਇਹਨਾਂ ਦੇ ਮੈਸੇਜ ਤੋਂ ਬਾਅਦ। ਗੁਰੀ ਥਿੰਦ ਜੀ ਪੁੱਛ ਰਹੇ ਨੇ, ਕਹਿੰਦੇ ਮੈਮ ਸਪਾਊਸ ਵੀਜ਼ਾ ਲਈ ਕੀ ਡਾਕੂਮੈਂਟ ਚਾਹੀਦੇ ਨੇ, ਸਪਾਊਸ ਆਲਰੇਡੀ ਇਨ ਆਸਟ੍ਰੇਲੀਆ ਔਨ ਟੂਰਿਸਟ ਵੀਜ਼ਾ।
ਦੇਖੋ ਜੀ ਮੈਂ ਹੁਣ ਕੀ ਦੱਸਾਂ ਇਹਨਾਂ ਨੂੰ ਕੀ ਡਾਕੂਮੈਂਟ ਚਾਹੀਦੇ ਨੇ
ਜੀ,
ਪੂਰੀ ਲੰਬੀ ਚੌੜੀ ਚੈੱਕ ਲਿਸਟ ਹੁੰਦੀ ਹੈ ਜੀ, ਡਾਕੂਮੈਂਟਸ ਲੱਗਦੇ ਨੇ, ਸਪਾਊਸ ਵੀਜ਼ਾ ਦੀ ਮੋਟੀ ਫਾਈਲ ਜਾਂਦੀ ਹੈ ਡਿਪਾਰਟਮੈਂਟ ਕੋਲ
ਜੀ। ਸੋ ਇਹਨਾਂ ਨੂੰ ਵੀ ਆਪਾਂ ਇਹੀ ਸਲਾਹ ਦੇਵਾਂਗੇ ਕਿ ਇਹ ਤੁਹਾਡੇ
ਬੇਸਿਕ, ਹਾਂ ਨਹੀਂ ਮੈਂ ਮੋਟਾ ਦੱਸ ਦਿੰਦੀ ਹਾਂ ਵੀ ਤੁਹਾਡੇ ਰਿਲੇਸ਼ਨਸ਼ਿਪ ਡਾਕੂਮੈਂਟਸ, ਤੁਹਾਡੇ ਵਿਆਹ ਦੇ ਡਾਕੂਮੈਂਟਸ, ਵਿਆਹ ਦੀਆਂ ਫੋਟੋਆਂ, ਠੀਕ ਹੈ ਜੀ, ਦੀਜ਼ ਆਰ ਦਾ ਬੇਸਿਕ ਡਾਕੂਮੈਂਟਸ। ਬਾਕੀ ਤੁਹਾਡੇ ID ਪਰੂਫਸ, ਤੁਹਾਡੇ ਜੁਆਇੰਟ ਜੋ ਵੀ ਤੁਹਾਡੀ ਤੁਸੀਂ ਓਨ ਕਰਦੇ ਹੋ, ਤੁਸੀਂ ਤੇ ਤੁਹਾਡਾ ਸਪਾਊਸ ਹੈ ਨਾ, ਉਹ ਸਾਰੀ ਚੀਜ਼ਾਂ ਦੇ ਡਾਕੂਮੈਂਟ
ਜੀ। ਖੈਰ ਅਗਲੇ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਤੇ ਉਹਨਾਂ ਨੂੰ ਆਨ ਏਅਰ ਕਰਦੇ ਆ। ਨੰਬਰ ਹੈ ਜੀ 205 ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ, ਮੈਂ ਸਿਮਰਨ ਬੋਲਦੀ ਆ ਵੈਸਟਨ ਆਸਟ੍ਰੇਲੀਆ ਤੋਂ।
ਹਾਂਜੀ ਸਿਮਰਨ ਜੀ, ਸਵਾਗਤ ਹੈ ਜੀ, ਕੀ ਸਵਾਲ ਹੈ?
ਹਾਂਜੀ ਮੈਮ, ਮੇਰਾ ਕੁਐਸਚਨ ਹੈ, ਮੈਂ 485 ਵੀਜ਼ਾ ਤੇ ਆ ਔਰ ਮੈਂ ਨਾ ਲਾਸਟ ਵੀਕ ਮੈਨੂੰ ਰਿਸਪੌਂਸ ਆਇਆ ਸੀ 7 ਇੰਗਲੈਂਡ ਤੋਂ, ਮੇਰੀ ਇਹਨਾਂ ਨੇ ਇਮੀਗ੍ਰੇਸ਼ਨ ਰਿਜੈਕਟ ਕਰਤੀ ਸੀਗੀ 489 ਦੀ।
ਇਮੀਗ੍ਰੇਸ਼ਨ ਨੇ ਰਿਜੈਕਟ ਕੀਤੀ ਕਿ ਜੀ ਸਦਰਨ ਇੰਗਲੈਂਡ ਨੇ ਰਿਜੈਕਟ ਕੀਤੀ ਆ?
ਸਦਰਨ ਇੰਗਲੈਂਡ ਨੇ ਇਮੀਗ੍ਰੇਸ਼ਨ ਦਿੱਤੀ ਹੋਈ ਨਹੀਂ ਉਹਨਾਂ ਨੇ। ਔਰ ਮੈਂ ਇਹ ਪੁੱਛਣਾ ਸੀ ਕਿ ਮੇਰੇ ਕੋਲ 55 ਪੁਆਇੰਟਸ ਆ 7 ਦੀ ਤੇ ਮੈਂ ਕੀ ਹੁਣ ਮੇਰੇ ਕੋਲ ਕੀ ਆਪਸ਼ਨ ਹੈ?
ਆਕੂਪੇਸ਼ਨ ਕੀ ਹੈ ਜੀ ਤੁਹਾਡੀ?
ਮੇਰੀ ਸ਼ੈਫ ਹਾਂ।
ਸ਼ੈਫ ਰਿਜੈਕਟ ਹੋਏ ਹੋ ਕਿ ਕੁੱਕ?
ਮੈਂ ਸ਼ੈਫ ਰਿਜੈਕਟ ਹੋਈ ਹਾਂ।
ਤੁਸੀਂ ਜੀ ਕੰਸਲਟੇਸ਼ਨ ਬੁੱਕ ਕਰੋ ਜੀ, ਇਸ ਤਰੀਕੇ ਨਾਲ ਕਮੈਂਟ ਕਰਨਾ ਬੜਾ ਮੁਸ਼ਕਿਲ ਹੈ ਕਿ ਆਪਸ਼ਨਸ ਹੋ ਸਕਦੀਆਂ ਨੇ ਤੁਹਾਡੀਆਂ। ਬਿਕੋਜ਼ ਜਦੋਂ ਦੇਖੋ ਤੁਸੀਂ ਮੈਨੂੰ ਯੈਸ ਨੋ ਚ ਕੋਈ ਸਵਾਲ ਹੋਵੇ ਜਿਹੜਾ ਮੈਂ ਕੁਇਕਲੀ ਆਨਸਰ ਕਰ ਸਕਾਂ, ਜਾਂ ਫਿਰ ਮੈਂ ਤੁਹਾਨੂੰ ਨਾ ਇੱਕ ਸੈਂਟੈਂਸ ਵਿੱਚ ਦੱਸ ਸਕਾਂ। ਹੁਣ ਜਿਹੜਾ ਤੁਹਾਡਾ ਕੇਸ ਹੈ ਮੈਨੂੰ ਫੁੱਲ ਅਸੈਸਮੈਂਟ ਕਰਨੀ ਪਏਗੀ, ਜਦੋਂ ਤੁਹਾਡੇ ਵਰਗੇ ਕੇਸ ਦੀ ਘੱਟੋ ਘੱਟ ਅੱਧੇ ਤੋਂ ਪੌਣੇ ਘੰਟੇ ਦੀ ਡਿਸਕਸ਼ਨ ਹੁੰਦੀ ਆ, ਉਸ ਤੋਂ ਬਾਅਦ ਮੈਂ ਤੁਹਾਨੂੰ ਹੱਲ ਦੱਸਦੀ ਆ ਕਿ ਓਕੇ ਦੀਜ਼ ਆਰ ਦਾ ਆਪਸ਼ਨ ਹੈ ਨਾ। ਇਸ ਤਰੀਕੇ ਨਾਲ ਦੱਸੋ, ਬਹੁਤ ਹੀ ਮੁਸ਼ਕਿਲ ਹੈ।
ਇੱਕ ਕੁਐਸਚਨ ਸੀਗਾ ਮੇਰਾ ਜਿਹੜਾ ਮੈਂ ਆਨਸਰ ਦੇ ਸਕਦੀ ਹਾਂ, ਜਿਸ ਨਾਲ ਮੈਂ ਪੁਆਇੰਟ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਮੇਰੇ ਜੇ ਪੁਆਇੰਟ ਇਨਕਰੀਜ਼ ਹੋ ਜਾਂਦੇ ਆ ਮੈਂ ਦੁਬਾਰਾ ਉੱਥੇ ਵੀ ਅਪਲਾਈ ਕਰ ਸਕਦੀ ਹਾਂ?
ਬਿਲਕੁਲ ਜੀ, ਕੋਈ ਪ੍ਰੋਬਲਮ ਨਹੀਂ। ਕੰਪਲੀਕੇਟਡ ਹੁੰਦੀਆਂ ਨੇ ਕਈ ਚੀਜ਼ਾਂ, ਕਿਉਂਕਿ ਮੈਂ ਸਾਰਾ ਦਾ ਸਾਰਾ ਕੇਸ ਤੁਹਾਡਾ ਫੋਨ ਤੇ ਹੈ ਨਾ ਵੀ, ਇਸ ਤਰੀਕੇ ਨਾਲ ਕਿਉਂਕਿ ਆਪਾਂ ਸਾਰੇ ਨੂੰ ਟਾਈਮ ਦੇਣਾ ਹੁੰਦਾ, ਇਟ ਬਿਕਮਸ ਰੀਅਲੀ ਹਾਰਡ। ਤੇ ਹੋ ਸਕਦਾ ਕਿ ਤੁਹਾਡੇ ਕੋਲ ਹੋਰ ਆਪਸ਼ਨ ਹੋਣ ਅੱਜ ਦੀ ਤਰੀਕ ਵਿੱਚ ਵੀ, ਪਰ ਮੈਂ ਤੁਹਾਨੂੰ ਕੁਛ ਗਲਤ ਬੋਲ ਦਵਾਂ ਹੈ ਨਾ, ਕਿਉਂ ਬਿਕੋਜ਼ ਮੈਂ ਤੁਹਾਡੇ ਕੇਸ ਦੀ ਫੁੱਲ ਅਸੈਸਮੈਂਟ ਨਹੀਂ ਕੀਤੀ
ਜੀ,
ਠੀਕ ਹੈ ਨਾ ਜੀ?
ਹਾਂਜੀ,
ਓਕੇ ਜੀ।
ਪ੍ਰਭਜੀਤ ਜੀ, ਜਿਹੜਾ ਇਹਨਾਂ ਦਾ ਜਿਵੇਂ ਸਵਾਲ ਸੀਗਾ, ਕਈ ਕੇਸ ਜਿਹੜੇ ਆ ਉਹ ਲੌਂਗ ਡਿਸਕਸ਼ਨ ਮੰਗਦੇ ਆ, ਹਨਾ?
ਬਿਲਕੁਲ ਜੀ, ਦੇਖੋ ਹੁਣ ਆਪਾਂ ਰੇਡੀਓ ਤੇ ਥੋੜੀ ਜੀ ਮੈਂ ਉਹਨਾਂ ਦਾ ਥੋੜਾ ਜਿਹਾ ਸੁਣ ਕੇ ਗੱਲ ਉਹਨਾਂ ਨੂੰ ਫਟਾਫਟ ਜਵਾਬ ਦੇ ਦਿੰਦੀ ਆ। ਹੁਣ ਉਹ ਕਈ ਵਾਰ ਉਹ ਜਵਾਬ ਗਲਤ ਵੀ ਹੋ ਸਕਦਾ,
ਬਿਲਕੁਲ,
ਕਾਰਨ ਕਿ ਉਹਨਾਂ ਦੇ ਫੁੱਲ ਕੇਸ ਦੀ ਤਾਂ ਮੈਂ ਕੋਈ ਅਸੈਸਮੈਂਟ ਕੀਤੀ ਨਹੀਂ ਹੈਗੀ।
ਬਿਲਕੁਲ ਜੀ, ਤੇ ਅੱਗੇ ਸਾਡੇ ਨਾਲ ਇੱਕ ਕਾਲਰ ਵੀ ਜੁੜ ਚੁੱਕੇ ਨੇ, ਅਸੀਂ ਤੁਹਾਡਾ ਨੰਬਰ ਜਿਹੜਾ ਆ ਉਹ ਵੀ ਜ਼ਰੂਰ ਸਾਂਝਾ ਕਰਾਂਗੇ ਪ੍ਰੋਗਰਾਮ ਦੌਰਾਨ, ਪਰ ਫਿਲਹਾਲ ਅਸੀਂ ਕਾਲਰ ਨੂੰ ਆਨ ਏਅਰ ਕਰਦੇ ਆ। ਸਾਡੇ ਨਾਲ ਕਾਲਰ ਨੇ ਜੀ 097 ਨੰਬਰ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ, ਸਤਿ ਸ਼੍ਰੀ ਅਕਾਲ।
ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਨਾਮ ਦੱਸੋ ਜੀ।
ਹੈਲੋ, ਸਿਮਰਨ ਮੇਰਾ ਨਾਮ ਹੈ।
ਸਿਮਰਨ ਜੀ,
ਹੈਲੋ
ਜੀ ਜੀ ਸਿਮਰਨ ਜੀ।
ਹਾਂਜੀ ਹਾਂਜੀ ਮੈਮ,
ਕੀ ਸਵਾਲ ਹੈ ਸਿਮਰਨ ਜੀ?
ਮੈਮ ਐਕਚੁਅਲੀ ਨਾ ਮੇਰਾ ਜੋਬ ਰੇਡੀ ਫਿਨਿਸ਼ ਹੋ ਰਿਹਾ ਨੈਕਸਟ ਮੰਥ, ਤੇ ਮੇਰਾ ਵੀਜ਼ਾ ਵੀ ਉਸ ਤੋਂ ਨੈਕਸਟ ਮੰਥ ਫਿਨਿਸ਼ ਹੋ ਰਿਹਾ, ਤੇ ਮੇਰੇ ਵਾਸਤੇ ਕਿਹੜੀ ਬੈਸਟ ਆਪਸ਼ਨ ਹੈ?
ਕੀ ਆਕੂਪੇਸ਼ਨ ਹੈ ਜੀ ਤੁਹਾਡੀ?
ਮੈਮ ਮੇਰੀ ਸ਼ੈਫ ਹੈ, ਸ਼ੈਫ ਡਿਪਲੋਮਾ ਹੋਸਪਿਟਲ ਦੀ, ਮੈਂ ਜੋਬ ਰੇਡੀ ਫਿਨਿਸ਼ ਕਰ ਰਹੀ ਹਾਂ ਨੈਕਸਟ ਮੰਥ।
ਦੇਖੋ ਉਹੀ ਗੱਲ ਹੋ ਗਈ ਸਿਮਰਨ ਜੀ, ਦੂਸਰੇ ਸਿਮਰਨ ਨੂੰ ਵੀ ਮੈਂ ਇਹੀ ਗੱਲ ਕਹਿ ਕੇ ਹਟੀ ਆ। ਹੁਣ ਤੁਸੀਂ ਮੈਂ ਤੁਹਾਨੂੰ ਮੋਟਾ ਮੋਟਾ ਹਿਸਾਬ ਦੱਸ ਸਕਦੀ ਹਾਂ ਵੀ ਸਟੂਡੈਂਟ ਵੀਜ਼ਾ, ਪਰ ਮੈਂ ਹੁਣ ਤੁਹਾਡੇ ਕੇਸ ਦੀ ਫੁੱਲ ਅਸੈਸਮੈਂਟ ਨਹੀਂ ਕੀਤੀ, ਹੋ ਸਕਦਾ ਕੋਈ ਹੋਰ ਆਪਸ਼ਨ ਵੀ ਹੋਵੇ, ਸਮਝ ਰਹੇ ਨਾ ਮੇਰੀ ਗੱਲ? ਪਰ ਜੇ ਸ਼ਾਰਟ ਕੁਇਕ ਤਾਂ ਸਟੂਡੈਂਟ ਵੀਜ਼ਾ, ਠੀਕ ਹੈ ਜੀ।
ओके मैम केड़ा बेस्ट ऑप्शन रहेगा कि मेरे हस्बैंड दा पावा या मैं अपना पावा?
ए भी मैं कमेंट नहीं कर सकती क्योंकि एदे लई मेनू फुल प्रोफाइल तुहाडा भी ते तुहाडे हस्बैंड दा भी तुहाडी वीजा हिस्ट्री एंड एवरीथिंग डिस्कस करनी पौगी।
सिमरन किथों बोल रहे हो तुसी?
मैम पर्थ तो।
हां जी मेनू लगता कि तुसी प्लीज अपनी जड़ी केस असैसमेंट दे लई जड़ी कंसल्टेशन आ ओह प्रभजीत होरां तों लै सकते हो। ऑन फोन ए तुहानू कंसल्टेशन दे सकदे आ हना। ਇਹਨਾਂ ਦਾ ਨੰਬਰ ਮੈਂ ਜ਼ਰੂਰ ਦੱਸ ਦਿੰਦੀ ਹਾਂ ਕਿਉਂਕਿ ਪ੍ਰੋਗਰਾਮ ਦਾ ਸਮਾਂ ਸਾਡੇ ਕੋਲ ਬਹੁਤ ਸੀਮਿਤ ਹੁੰਦਾ ਹੈ ਤੇ ਤੁਹਾਡਾ ਫੁੱਲ ਕੇਸ ਜਿਹੜਾ ਆ ਉਹਨੂੰ ਅਸੈਸ ਕਰਨਾ ਜਾਂ ਉਹਨੂੰ ਜਾਣ ਕੇ ਉਹਦੇ ਬਾਰੇ ਕਮੈਂਟ ਕਰਨਾ ਜਿਹੜਾ ਸਾਡੇ ਜਿਹੜੇ ਮਾਈਗ੍ਰੇਸ਼ਨ ਐਕਸਪਰਟ ਉਹਨਾਂ ਦੇ ਲਈ ਵੀ ਮੁਸ਼ਕਲ ਹੋ ਜਾਂਦਾ ਸੀਮਿਤ ਸਮੇਂ ਦੇ ਵਿੱਚ। ਸੋ ਤੁਸੀਂ ਨੰਬਰ ਪਲੀਜ਼ ਨੋਟ ਕਰ ਲਓ 3907034850
ਬਹੁਤ ਸਾਰੇ ਕਲਾਇੰਟਸ ਨੇ ਜੀ ਵੈਸਟਰਨ ਆਸਟ੍ਰੇਲੀਆ ਤੋਂ ਖਾਸ ਤੌਰ ਤੇ ਕੁਈਨਸਲੈਂਡ ਤੋਂ ਸਾਊਥ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਮੈਨੂੰ ਕਦੇ ਮਿਲੇ ਤੱਕ ਨਹੀਂ ਅਸੀਂ ਆਪਸ ਚ ਇੱਕ ਦੂਜੇ ਦੀ ਕਦੇ ਸ਼ਕਲਾਂ ਵੀ ਨਹੀਂ ਦੇਖੀਆਂ ਫਿਜ਼ੀਕਲੀ ਐਂਡ ਦੇ ਹੈਵ ਗੋਟ ਦੇਅਰ ਪੀ ਆਰ ਵਾਈਲ ਸਿਟਿੰਗ ਐਟ ਦੇਅਰ ਹੋਮ। ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਵੀ ਵਿਲ ਲੁੱਕ ਐਟ ਯੂਰ ਕੇਸ ਤੁਹਾਨੂੰ ਬੈਸਟ ਜੋ ਵੀ ਤੁਹਾਡੇ ਸਰਕਮਸਟਾਂਸਿਸ ਦੇ ਹਿਸਾਬ ਨਾਲ ਜੋ ਤੁਹਾਡੇ ਪੋਸੀਬਲ ਸੋਲੂਸ਼ਨ ਬਣਦੇ ਹੋਣਗੇ ਉਹ ਤੁਹਾਨੂੰ ਦੱਸੇ ਜਾਣਗੇ। ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ
ਸ਼ੁਕਰੀਆ ਸ਼ੁਕਰੀਆ। ਸਾਡੇ ਨਾਲ ਇੱਧਰ ਬਹੁਤ ਸਾਰੇ ਦੋਸਤ ਜੁੜੇ ਹੋਏ ਆ ਉਹਨਾਂ ਦੇ ਸਵਾਲ ਜਿਹੜੇ ਅੱਜ ਸਾਡੇ ਲਈ ਬੜੇ ਮੁਸ਼ਕਿਲ ਆ ਲੈਣੇ ਕਿਉਂਕਿ ਇੱਧਰ ਕਾਲਰ ਵੀ ਜਿਹੜੇ ਲਗਾਤਾਰ ਸਾਡੇ ਨਾਲ ਕਾਲਸ ਤੇ ਜੁੜ ਰਹੇ ਨੇ। ਹੈਰੀ ਧਾਲੀਵਾਲ ਹੁਰੀ ਅੱਗੇ ਸਾਡੇ ਨਾਲ ਬਣੇ ਹੋਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਮੈਡਮ ਜੀ ਵਟ ਅ ਪ੍ਰੋਫੈਸ਼ਨਲ ਈਅਰ ਇਨ ਵੈਲਡਰ ਕੋਰਸ ਐਕਸਪੀਰੀਅੰਸ ਔਰ ਡਿਪਲੋਮਾ
ਵੈਲਡਿੰਗ ਕੋਰਸ ਲਈ ਜੀ ਵੈਲਡਿੰਗ ਕੋਰਸ ਦੇ ਲਈ ਜੋਬ ਰੈਡੀ ਪ੍ਰੋਗਰਾਮ ਕਰਨਾ ਪੈਂਦਾ ਜੀ
ਜੀ ਤੇ ਐਕਸਪੀਰੀਅੰਸ ਜਾਂ ਡਿਪਲੋਮਾ ਦਾ ਇਹਨਾਂ ਦਾ ਸਵਾਲ ਕੀ ਹੈ ਇਹ ਥੋੜਾ ਜਿਹਾ ਇਹ ਜਾਂ ਤਾਂ ਆਉਣਾ ਚਾਹੁੰਦੇ ਨੇ ਜਾਂ ਥੋੜਾ ਜਿਹਾ ਸਵਾਲ ਹੀ ਜਿਹੜਾ ਆ ਉਹ ਸ਼ਸ਼ੋ ਪੰਚ ਪਾ ਰਿਹਾ। ਖੈਰ ਰਜਿੰਦਰ ਕੰਬੋਜ ਹੋਰਾਂ ਦਾ ਸਵਾਲ ਜਿਹੜਾ ਆ ਪ੍ਰਭਜੀਤ ਜੀ ਅੱਗੇ ਲੈਣੇ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਤੁਹਾਨੂੰ ਤੇ ਕਹਿੰਦੇ ਮਾਈ ਆਰ ਐਸ ਐਮ ਐਸ 187 ਇਜ਼ ਓਪਨ ਇਨ ਨਵੰਬਰ 2018 ਆਸਕ ਫਾਰ ਮੋਰ ਡਾਕੂਮੈਂਟਸ ਫਰੋਮ ਮੀ ਐਂਡ ਇੰਪਲੋਇਰ ਐਸ ਵੈਲ ਹਾਊ ਲੌਂਗ ਕੇਸ ਆਫੀਸਰ ਟੇਕ ਫੋਰ ਡਿਸੀਜ਼ਨ।
ਮੈਂ ਕਿਵੇਂ ਕਮੈਂਟ ਕਰਾਂ ਜੀ ਮੈਨੂੰ ਕੀ ਪਤਾ ਤੁਹਾਡੀ ਫਾਈਲ ਕਹੀ ਜੀ ਸੀਗੀ ਇੰਪਲੋਇਰ ਦੇ ਡਾਕੂਮੈਂਟ ਸਹੀ ਸੀਗੇ ਬਿਜ਼ਨਸ ਦੀ ਟਰਨਓਵਰ ਵਧੀਆ ਸੀ ਹਾਂਜੀ ਨੋਮੀਨੇਸ਼ਨ ਅਪਰੂਵ ਹੋ ਚੁੱਕੀ ਹੈ ਤਾਂ ਫਿਰ ਤੁਹਾਡੇ ਡਾਕੂਮੈਂਟ ਜਿਹੜੇ ਤੁਹਾਡੇ ਮਾੜੇ ਮੋਟੇ ਪੈਂਡਿੰਗ ਨੇ ਉਹ ਦੇਖ ਕੇ ਡਿਪਾਰਟਮੈਂਟ ਨੇ ਵੀਜ਼ਾ ਦੇ ਦੇਣਾ ਜੇ ਨੋਮੀਨੇਸ਼ਨ ਅਪਰੂਵ ਨਹੀਂ ਹੋਈ ਤਾਂ ਫਿਰ ਮੈਂ ਕਮੈਂਟ ਨਹੀਂ ਕਰ ਸਕਦੀ ਮੈਨੂੰ ਆਈ ਹੈਵ ਨੋ ਆਈਡੀਆ ਕਿ ਕਿਹੋ ਜਿਹਾ ਤੁਹਾਡਾ ਬਿਜ਼ਨਸ ਸੀ ਕੀ ਪ੍ਰੋਬਲਮ ਸੀਗੀ ਕੋਈ ਸੀਗੀ ਵੀ ਕਿ ਨਹੀਂ ਸੀਗੀ
ਜੀ। ਅੱਗੇ ਸਾਡੇ ਨਾਲ ਮਨਜਿੰਦਰ ਸਿੰਘ ਗਿੱਲ ਜੁੜੇ ਹੋਏ ਨੇ ਹਾਏ ਮੈਮ ਕਹਿੰਦੇ ਆਈ ਗੋਟ 3 ਈਅਰ ਐਕਸਪੀਰੀਅੰਸ ਇਨ ਰੈਸਟੋਰੈਂਟ ਮੈਨੇਜਰ
ਵਿਦ ਸੌਰੀ ਜੀ ਹਾਂਜੀ ਇਹ ਦੇਖੋ ਜੀ ਇਹ ਸਾਰੀਆਂ ਜਿਹੜੀਆਂ ਕਹਿ ਲਓ ਕਿ ਕੁਐਸਚਨਸ ਨੇ ਇਹ ਆਏ ਨਹੀਂ ਕਿ ਮੈਂ ਯੈਸ ਨੋ ਹਾਂਜੀ ਇੱਥੇ ਕਰ ਦੋ ਐਂ ਕਰ ਦੋ ਨਹੀਂ
ਜੀ ਸੋ ਕੇਸ ਅਸੈਸ ਕਰਨਾ ਬਿਲਕੁਲ ਜ਼ਰੂਰੀ ਹੋ ਜਾਂਦਾ। ਅਗਲਾ ਜਿਹੜਾ ਸਵਾਲ ਹੈ ਲਵਜੋਤ ਕਪੂਰ ਹੋਰਾਂ ਦਾ ਹੈਲੋ ਮੈਮ ਕਹਿੰਦੇ ਕੈਨ ਯੂ ਪਲੀਜ਼ ਆਨਸਰ ਮਾਈ ਕੁਐਸਚਨ ਆਈ ਐਮ ਅਨਰੋਲਡ ਇਨ MMIS ICT ਬਿਜ਼ਨਸ ਐਨਾਲਿਸਟ job profile I'm in my second year of study and want to know what is the current required points
is time the ICT system business analyst di jede 189 li invitations aa rahe ne they are coming at 75 points so they can go to 80 any time I don't know like currently 75 name
so prabjit ji idhar ek caller jude ne so last Hello. call ehi hoye ki sade program di 972 to sade naal jude ne ji program migration matters swagat ji sat sri akal
ਅਰਲੀ ਚਾਈਲਡਹੁੱਡ ਕੇਅਰ ਵਿੱਚ ਨਾ ਮੈਂ ਸੈਂਟਰ ਮੈਨੇਜਰ ਹਾਂ ਅਰਲੀ ਚਾਈਲਡਹੁੱਡ ਕੇਅਰ ਦਾ ਮੈਨੇਜਰ ਐਂਡ ਮੈਂ ਡਿਪਲੋਮਾ ਵੀ ਕੀਤਾ ਹੋਇਆ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੇ ਵਿੱਚ ਤੇ ਇਹਦੇ ਵਿੱਚ ਹੁਣ ਮੈਂ
ਦੇਖੋ ਜਿਹੜੀ ਐਨਸਕੋ ਦੀਆਂ ਰਿਕੁਆਇਰਮੈਂਟਸ ਨੇ ਉਹ ਬੈਚਲਰ ਆ ਪਰ ਜੇ ਤੁਸੀਂ ਜੋਬ ਰੈਡੀ ਪ੍ਰੋਗਰਾਮ ਲਈ ਜਾਂਦੇ ਹੋ ਤਾਂ ਡਿਪਲੋਮਾ ਇਜ਼ ਸਫੀਸ਼ੀਐਂਟ। ਠੀਕ ਹੈ ਜੀ
ਧੰਨਵਾਦ ਰੁਪਿੰਦਰ ਜੀ ਜੀ ਧੰਨਵਾਦ ਜੀ। ਸੋ ਇਹ ਸੀ ਜੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਲਾਸਟ ਕਾਲਰ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਜੀ ਉਹ ਲਗਭਗ ਹੁਣ ਸਮਾਪਤ ਹੋ ਚੁੱਕਿਆ ਤੇ ਦੋਸਤੋ ਜੇਕਰ ਤੁਹਾਡਾ ਕੋਈ ਵੀ ਸਵਾਲ ਸਾਡੇ ਕੋਲੋਂ ਨਾ ਲਿਆ ਗਿਆ ਹੋਵੇ ਵੈਸੇ ਬਹੁਤ ਸਾਰੇ ਸਵਾਲ ਜਿਹੜੇ ਸਾਡੇ ਕੋਲ ਅੱਜ ਨਹੀਂ ਲਏ ਗਏ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਸਾਡੇ ਕੋਲ ਸਿਰਫ ਇੱਕ ਘੰਟੇ ਦਾ ਹੁੰਦਾ ਪਰ ਤੁਹਾਡੇ ਜਿਹੜੇ ਸਵਾਲਾਂ ਦੀ ਲਿਸਟ ਅੱਜ ਕਾਫੀ ਜ਼ਿਆਦਾ ਲੰਬੀ ਸੀ ਔਰ ਸਾਡੇ ਨਾਲ ਜਿਹੜੇ ਕਾਲਰਸ ਦੀ ਲਿਸਟ ਸੀ ਉਹ ਵੀ ਕਾਫੀ ਜ਼ਿਆਦਾ ਲੰਬੀ ਸੀ ਸੋ ਇਸ ਕਰਕੇ ਅੱਜ ਦੇ ਲਈ ਥੋੜੀ ਮਾਫੀ ਚਾਹਾਂਗੇ ਤੇ ਅਗਲੇ ਵਾਰ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੇ ਆਪਣੇ ਸਵਾਲ ਆ ਉਹ ਸਾਨੂੰ ਜ਼ਰੂਰ ਭੇਜਿਓ। ਇੱਧਰ ਨਿਸ਼ਾਨ ਜੀ ਜਿਹੜੇ ਆ ਉਹ ਵੀ ਜੀ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਬਣੇ ਹੋਏ ਨੇ ਤੇ ਸਤਵੀਰ ਸਿੰਘ ਧਨੋਆ ਸਾਹਿਬ ਵੀ ਸਾਡੇ ਨਾਲ ਬਣੇ ਸੀਗੇ ਟੈਲੀਗ੍ਰਾਮ ਦੇ ਰਾਹੀਂ। ਸੋ ਤੁਹਾਡੇ ਤੁਹਾਨੂੰ ਦੋਵਾਂ ਦੋਸਤਾਂ ਨੂੰ ਵੀ ਅਸੀਂ ਇਹੀ ਕਹਾਂਗੇ ਕਿ ਅਗਲੇ ਪ੍ਰੋਗਰਾਮ ਤੱਕ ਤੁਹਾਨੂੰ ਹੁਣ ਉਡੀਕ ਕਰਨੀ ਪੈਣੀ ਆ। ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਦੁਬਾਰਾ ਆਪਣੇ ਜਿਹੜੇ ਸਵਾਲ ਹੈ ਜੀ ਉਹ ਰੱਖ ਸਕਦੇ ਹੋ ਤੇ ਇਸ ਬਾਬਤ ਇੱਕ ਹੋਰ ਜਿਹੜੀ ਗੱਲ ਹੈ ਕਿ ਜੇਕਰ ਤੁਸੀਂ ਫਰਦਰ ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਪ੍ਰਭਜੀਤ ਹੋਰਾਂ ਦੇ ਨਾਲ ਤੇ ਵੀਜ਼ਾ ਐਟ ਦਾ ਨੰਬਰ ਜਾਂਦੇ ਜਾਂਦੇ ਮੈਂ ਇੱਕ ਵਾਰ ਫੇਰ ਬੋਲ ਦਿੰਦੀ ਹਾਂ 3907038 5। ਯਾਨੀ ਜੇ ਤੁਸੀਂ ਆਸਟ੍ਰੇਲੀਆ ਤੋਂ ਬਾਹਰੋਂ ਕਿਤੋਂ ਫੋਨ ਕਰ ਰਹੇ ਹੋ ਤੇ +61 3907038 5। ਸੋ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ। ਸੋ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਜੀ ਉਹ ਬਿਲਕੁਲ ਸਮਾਪਤ ਹੈ। ਅਗਲੇ ਹਫਤੇ ਮੰਗਲਵਾਰ ਦੀ ਸ਼ਾਮ ਅਸੀਂ 7 ਵਜੇ ਤੋਂ 8 ਵਜੇ ਤੱਕ ਫੇਰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੇ। ਅੱਜ ਦੇ ਲਈ ਸਮਾਂ ਕੱਢਣ ਦੇ ਲਈ ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਦੇ ਵਿੱਚ ਦੋਸਤਾਂ ਤੋਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਓ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawtarsingh.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਹੱਥਾਂ ਚੋਂ ਹੱਥ ਛੁਡਾ ਕੇ ਤੁਰ ਗਏ ਵੱਖ ਹੋਈਆਂ ਰਾਵਾਂ, ਉਹਨਾਂ ਨੇ ਮੁੜ ਨਹੀਂ ਆਉਣਾ, ਜਦੜੀ ਨੂੰ ਪਿੰਜ ਸਮਝਾਵਾਂ। ਉਹਾਂ ਦੀ ਧੁੰਦ ਵਰਗਾ ਸੀ ਸੰਘਣਾ ਐਤਬਾਰ, ਜਿਨ੍ਹਾਂ ਤੇ ਫੁੱਲਾਂ ਤੇ ਪਈ ਉਸ ਜਾਂ ਆਉਂਦਾ ਸੀ ਪਿਆਰ, ਜਿਨ੍ਹਾਂ ਤੇ ਹਾਸਿਆਂ ਦੇ ਗਰਭ ਚੋਂ ਉਪਜੇ ਹੰਝੂਆਂ ਦੀਆਂ ਛੱਲਾਂ ਨੂੰ, ਮੁੜ ਮੁੜ ਕੇ ਕੰਨ ਤਰਸਦੇ ਸੱਜਣਾ ਦੀਆਂ ਗੱਲਾਂ ਨੂੰ। ਨੀਂਦਰ ਨੂੰ ਪੈਣ ਭੁਲੇਖੇ ਸੀਨੇ ਵਿੱਚ ਤੜਪਣ ਜਗ ਪਏ, ਰੁੱਸੀ ਜਦ ਅੱਖ ਕਿਸੇ ਦੀ ਸੁਪਨਿਆਂ ਵਿੱਚ ਜਾਗਣ ਲੱਗ ਪਏ। ਹੁੰਦੀ ਹੈ ਸੋਚ ਹੈਰਾਨੀ ਯਾਦਾਂ ਕਿੰਜ ਖੋਵਾਂਗੇ।